ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਏ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਏ ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀਂ ਕੋਏ ਸਭਨਾ ਵਿੱਚ ਤੂੰ ਵਰਤਦਾ ਸਾਹਾ ਸਭ ਤੁਝੈ ਧਿਆਵਹਿ ਦਿਨ ਰਾਤ ਸਭ ਤੁਝ ਹੀ ਥਾਵ ਹੋ ਮੰਗਦੇ ਮੇਰੇ ਸਾਹਾ ਤੂੰ ਸਭਨਾ ਕਰਹਿ ਇੱਕ ਦਾਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ ਤੁਝ ਤੇ ਬਾਹਰ ਕੋਈ ਨਾ ਹੈ ਸਭ ਜੀਵ ਤੇਰੇ ਤੂੰ ਸਭ ਸਦਾ ਮੇਰੇ ਸਾਹਾ ਸਭ ਤੁਝ ਹੀ ਮਾਹੇ ਸਮਾਹੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝੈ ਧਿਆਵਹਿ ਮੇਰੇ ਸਾਹ ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤ ਸਾਹ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝੈ ਧਿਆਵਹਿ ਮੇਰੇ ਸਾਹ ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤ ਸਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਦੀਨ ਦੁਨੀਆ ਦੇ ਵਾਲੀ ਗਰੀਬ ਨਿਵਾਜ ਸਤਿਗੁਰੂ ਪਤਿਤ ਪਾਵਣ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਦਸਾਂ ਹੀ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਗੁਰਦੁਆਰਾ ਮੰਜੀ ਸਾਹਿਬ ਜੀ ਦੇ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਰਹੇ ਗੁਰੂ ਰੂਪ ਗੁਰੂ ਖਾਲਸਾ ਸਤਸੰਗੀ ਜਣੋ ਗਰੀਬ ਨਵਾਜ ਮਹਾਰਾਜ ਜੀ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਆਪ ਗੁਰਮੁਖ ਮਾਈ ਭਾਈ ਗਰੀਬ ਨਵਾਜ ਕਿਰਪਾਲੂ ਜੀ ਦੀ ਪਾਵਨ ਹਜ਼ੂਰੀ ਦੀ ਹਾਜ਼ਰੀ ਭਰ ਰਹੇ ਹੋ। ਅੱਜ ਦੀਨ ਦੁਨੀਆ ਦੇ ਵਾਲੇ ਜਿਨ੍ਹਾਂ ਦੇ ਪਾਵਨ ਪਵਿੱਤਰ ਅਸਥਾਨ ਤੋਂ ਆਏ ਹੋਏ ਹੁਕਮਨਾਮੇ ਸਾਹਿਬ ਜੀ ਦੀ ਆਪ ਗੁਰਮੁਖ ਹਰ ਰੋਜ਼ ਇਸ ਅਸਥਾਨ 'ਤੇ ਸੁਭਾਏਮਾਨ ਹੋ ਕਰਕੇ ਪਾਵਨ ਪਵਿੱਤਰ ਵਿਚਾਰ ਸਰਵਣ ਕਰਦੇ ਹੋ। ਭਾਵ ਧੰਨ 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 ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦਾ ਅੱਜ ਜੋਤੀ ਜੋਤ ਸਮਾਵਣ ਦਾ ਦਿਹਾੜਾ ਹੈ। ਮੇਰੇ ਕਿਰਪਾਲੂ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਜਿਵੇਂ ਕੱਲ੍ਹ ਦੇ ਦਿਹਾੜੇ ਆਪ ਜੀ ਨੇ ਸਰਵਣ ਕੀਤਾ ਸੀ ਕਿ ਸਤਿਗੁਰੂ ਸਾਹਿਬ ਜੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਗੁਰਤਾ 'ਤੇ ਬਿਰਾਜਮਾਨ ਕੀਤਾ। ਅੱਜ ਦੇ ਦਿਹਾੜੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣਾ ਪਾਵਨ ਜੋ ਸਰੂਪ ਹੈ ਰਾਮਦਾਸ ਨਾਮ ਵਾਲਾ ਉਸ ਨੂੰ ਅਲੋਪ ਕੀਤਾ ਹੈ। ਇਸ ਸਰੀਰ ਨੂੰ ਛੁਪਾਉਣ ਸੰਬੰਧੀ ਬਚਨ ਸਿੱਖ ਪੰਥ ਦੇ ਮਹਾਨ ਵਿਦਵਾਨ ਕਵੀ ਸੰਤੋਖ ਸਿੰਘ ਜੀ ਨੇ ਬੜਾ ਸੁੰਦਰ ਵਰਣਨ ਕੀਤਾ ਹੈ। ਕਵੀ ਜੀ ਕਹਿੰਦੇ ਹਨ, ਜਿਉ ਭੂਪਤ ਇੱਕ ਪੋਸ਼ਿਸ਼ ਤਜਕ ਸਵਾ ਬਰਾਜੈ ਦੁਤੀਐ ਸਜਕ। ਜਿਵੇਂ ਇੱਕ ਬਾਦਸ਼ਾਹ ਇੱਕ ਪੁਸ਼ਾਕ ਨੂੰ ਉਤਾਰ ਕਰਕੇ ਅਤੇ ਦੂਸਰੀ ਪੁਸ਼ਾਕ ਦੂਸਰਾ ਚੋਲਾ ਪਹਿਣ ਕਰਕੇ ਆਪਣੀ ਸਭਾ 'ਚ ਬਿਰਾਜਮਾਨ ਹੁੰਦਾ ਹੈ, ਤੇਵੇਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵਾਰੀ ਵਾਰੀ ਇਹ 11 ਬਾਣੇ ਪਹਿਨੇ ਹਨ। ਪਹਿਲਾਂ ਨਾਨਕ ਨਾਮ ਕਹਾਇਆ, ਫਿਰ ਸਤਿਗੁਰੂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਰੂਪ ਵਿੱਚ ਬਿਰਾਜਮਾਨ ਹੋਏ, ਫਿਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਅਤੇ ਫਿਰ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਦਾ ਅੱਜ ਜੋਤੀ ਜੋਤ ਸਮਾਵਣ ਦਾ ਦਿਹਾੜਾ ਹੈ। ਜੇ ਸਤਿਗੁਰੂ ਸਾਹਿਬ ਜੀ ਦੇ ਸੰਸਾਰ ਦੇ ਆਵਣ ਦੀ ਕਥਾ ਕਵੀ ਜੀ ਨੇ ਜਿਸ ਸਮੇਂ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਅੰਕਿਤ ਕੀਤੀ, ਇਹ ਲਿਖਿਆ ਹੈ ਕਿ ਜਦੋਂ ਸਤਿਗੁਰੂ ਸਾਹਿਬ ਜੀ ਨੇ ਪਾਵਨ ਅਵਤਾਰ ਧਾਰਨ ਕੀਤਾ, ਸੋਢੀਆਂ ਦੀ ਕੁੱਲ ਦੇ ਟਿੱਕਾ ਸਰੂਪ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਹਿੰਦੇ ਜਿਹੜੀਆਂ ਪਾਣੀ ਦੀਆਂ ਨਦੀਆਂ ਸਨ ਉਹ ਦੁੱਧ ਦੀਆਂ ਹੋ ਵਗੀਆਂ। ਲਾਹੌਰ ਸ਼ਹਿਰ ਦੀ ਕਥਾ ਲਿਖਦਿਆਂ ਕਵੀ ਸੰਤੋਖ ਸਿੰਘ ਜੀ ਨੇ ਅੰਕਿਤ ਕੀਤਾ ਹੈ ਕਿ ਜਿਹੜੀਆਂ ਮਾਈਆਂ ਨੇ ਰਾਤ ਨੂੰ ਆਪਣੇ ਭਾਂਡੇ ਘੜਿਆਂ ਦੇ ਵਿੱਚ ਜਾਂ ਇਸੇ ਤਰੀਕੇ ਦੇ ਨਾਲ ਗੜਵਿਆਂ ਦੇ ਵਿੱਚ ਪਾਣੀ ਪਾ ਕਰਕੇ ਰੱਖਿਆ ਸੀ, ਸਤਿਗੁਰੂ ਸਾਹਿਬ ਜੀ ਦੇ ਪਾਵਨ ਅਵਤਾਰ ਧਾਰਨ ਦੀ ਪ੍ਰਕਿਰਤੀ ਨੇ ਇਤਨੀ ਖੁਸ਼ੀ ਮਨਾਈ ਹੈ ਕਿ ਉਹਨਾਂ ਘੜਿਆਂ ਦਾ ਪਾਣੀ ਦੁੱਧ ਸਰੂਪ ਹੋ ਗਿਆ। ਇੰਨੀ ਬਖਸ਼ ਵਾਲੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਦਾ ਨਾਮ ਲੈਣ 'ਤੇ ਹੀ ਰਸਨਾ ਪਵਿੱਤਰ ਹੋ ਜਾਂਦੀ ਹੈ, ਜਿਨ੍ਹਾਂ ਦਾ ਪਾਵਨ ਨਾਮ ਲੈਣ 'ਤੇ ਹੀ ਅਨੇਕਾਂ ਦੁੱਖਾਂ ਦਾ ਨਾਸ ਹੋ ਜਾਂਦਾ ਹੈ। ਜੋ ਸਤਿਗੁਰੂ ਸਾਹਿਬ ਜੀ ਸਾਨੂੰ ਜੀਵਨ ਜਾਤ ਸਿਖਾ ਕਰਕੇ ਗਏ ਹਨ ਉਹ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਾਵਨ ਜੋਤੀ ਜੋ ਸਮਾਵਣ ਦਾ ਦਿਹਾੜਾ ਹੈ। ਇੱਕ ਬੇਨਤੀ ਕਰਾਂ, ਅਸੀਂ ਆਮ ਤੌਰ 'ਤੇ ਅਚੇਤ ਪੁਣੇ ਦੇ ਵਿੱਚ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਮ ਨੂੰ ਜੇਠਾ ਕਹਿ ਕਰਕੇ ਪੁਕਾਰ ਜਾਂਦੇ ਹਾਂ। ਇਹ ਬੇਨਤੀ ਹੈ, ਗੁਰਮੁਖੋ ਐਵੇਂ ਨਾ ਕਿਹਾ ਕਰੀਏ। ਜੇ ਆਪਾਂ ਸਮਕਾਲੀ ਵਿਦਵਾਨਾਂ ਦੀ ਗੁਰਮੁਖਾਂ ਦੀ ਗੁਰਸਿੱਖਾਂ ਦੀ ਬਾਣੀ ਨੂੰ ਪੜ੍ਹੀਏ ਜਾਂ ਉਹਨਾਂ ਦੇ ਬਚਨ ਸੁਣੀਏ, ਕਿਤੇ ਵੀ ਸਤਿਗੁਰੂ ਸਾਹਿਬ ਜੀ ਦਾ ਨਾਮ ਜੇਠਾ ਕਰਕੇ ਨਹੀਂ ਆਉਂਦਾ। ਸੱਤਾ ਬਲਵੰਡਾ ਜੀ ਦੀ ਵਾਰ ਆਪ ਗੁਰਬਾਣੀ 'ਚ ਪੜ੍ਹਦੇ ਹੋ, ਜਿੱਥੇ ਉਹਨਾਂ ਨੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਬਾਬਤ ਕਿਹਾ ਕਿ ਲਹਿਣੇ ਧਰਿਓ ਸੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਵਦ। ਜੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦਾ ਨਾਮ ਲੈਣਾ ਸੀ ਤਾਂ ਲਿਖਿਆ ਪਰ ਜਦੋਂ ਗਰੀਬ ਨਿਵਾਜ ਗੁਰੂ ਰਾਮਦਾਸ ਮਹਾਰਾਜ ਜੀ ਬਾਪਤ ਕਿਹਾ ਅਤੇ ਕਿਹਾ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ। ਅਤੇ ਇਸੇ ਤਰੀਕੇ ਦੇ ਨਾਲ ਜੇ ਭੱਟਾਂ ਦੀ ਬਾਣੀ ਪੜ੍ਹੀਏ, ਸਭ ਨਾਲੋਂ ਵੱਧ ਸਵਈਏ, ਜਿਹੜੇ ਗੁਰਮੁਖ ਪਿਆਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਹੁਕਮਨਾਮਾ ਹਰ ਰੋਜ਼ ਸਰਵਣ ਕਰਦੇ ਨੇ, ਉਹ ਸਰਵਣ ਕਰਦੇ ਨੇ ਕਿ ਭੱਟਾਂ ਦੇ ਸਵਈਆਂ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੇ ਜਿਹੜੇ ਸਵਈਏ ਨੇ ਉਹ ਸਾਰਿਆਂ ਨਾਲੋਂ ਜ਼ਿਆਦਾ ਨੇ। ਗੁਰੂ ਰਾਮਦਾਸ ਮਹਾਰਾਜ ਜੀ ਦੀ ਬਾਣੀ ਸਭ ਨਾਲੋਂ ਵੱਧ ਹੈ, ਭੱਟਾਂ ਨੇ ਸਭ ਨਾਲੋਂ ਵੱਧ ਉਸਤਤ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕੀਤੀ ਹੈ। ਅਤੇ ਇੱਕ ਥਾਂ 'ਤੇ ਵੀ ਜੇਠਾ ਸ਼ਬਦ ਨਹੀਂ ਆਇਆ, ਜਿੱਥੇ ਵੀ ਆਇਆ ਹੈ ਰਾਮਦਾਸ ਗੁਰ ਹੀ ਨਾਂ ਆਇਆ। ਇਸੇ ਤਰੀਕੇ ਦੇ ਨਾਲ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹੀਏ, ਉੱਥੇ ਵੀ ਸ਼ਬਦ ਰਾਮਦਾਸ ਹੀ ਆਉਂਦਾ। ਕਈ ਇਤਿਹਾਸਕਾਰ ਵੀਰ ਵਿਦਵਾਨ, ਕੁਝ ਕੁ ਨੇ, ਬਹੁਤਿਆਂ ਨੇ ਨਹੀਂ, ਪੁਰਾਤਨ ਵਿਦਵਾਨਾਂ ਨੇ, ਕਵੀ ਸੰਤੋਖ ਸਿੰਘ ਜੀ ਆਦਿ ਗੁਰਮੁਖਾਂ ਨੇ, ਅਤੇ ਸਤਿਗੁਰੂ ਸਾਹਿਬ ਜੀ ਦਾ ਨਾਮ ਰਾਮਦਾਸ ਹੀ ਲਿਖਿਆ। ਪਰ ਕਈਆਂ ਕੁ ਨੇ ਇਹ ਤਰਕ ਦੇ ਕਰਕੇ ਕਿ ਸਤਿਗੁਰੂ ਸਾਹਿਬ ਜੀ ਕੁੱਲ ਵਿੱਚ ਵੱਡੇ ਹਨ, ਤਾਂ ਕਰਕੇ ਜੇਠਾ ਕਿਹਾ ਜਾਂਦਾ ਸੀ। ਆਮ ਤੌਰ 'ਤੇ ਜੇ ਇਹ ਤਰਕ ਨੂੰ ਕਿਸੇ ਤਰੀਕੇ ਨਾਲ ਮੰਨ ਵੀ ਲਿਆ ਜਾਵੇ, ਜਦਕਿ ਹੈ ਨਹੀਂ, ਜੇ ਮੰਨ ਵੀ ਲਿਆ ਜਾਵੇ ਤਾਂ ਫਿਰ ਗੁਰਮੁਖੋ, ਆਮ ਤੌਰ 'ਤੇ ਆਪਾਂ ਪਿੰਡਾਂ ਦੇ ਜੀਵਨ ਜੀਣ ਵਾਲੇ ਲੋਕ ਹਾਂ, ਸਾਡੇ ਪਰਿਵਾਰਾਂ ਦੇ ਵਿੱਚ ਸਾਡੇ ਮਾਤਾ ਪਿਤਾ ਦਾ ਨਾਮ ਜਿਹੜੇ ਉਹਨਾਂ ਤੋਂ ਵੱਡੇ ਨੇ ਉਹ ਛੋਟਾ ਹੀ ਕਰਕੇ ਲੈਂਦੇ ਨੇ, ਉਹ ਪੂਰਾ ਨਾਂ ਨਹੀਂ ਲੈਂਦੇ। ਜੇ ਕੋਈ ਸਾਡਾ ਮਾਮਾ ਵੱਡਾ ਹੈ, ਸਾਡੀ ਮਾਸੀ ਵੱਡੀ ਹੈ, ਜਾਂ ਇਸੇ ਤਰੀਕੇ ਦੇ ਨਾਲ ਜੇ ਕੋਈ ਸਾਡੇ ਤਾਇਆ ਜੀ ਜਾਂ ਸਾਡੇ ਭੂਆ ਸਾਡੇ ਪਿਓ ਨਾਲੋਂ ਵੱਡੀ ਹੋਵੇ ਤਾਂ ਸਾਡੇ ਪਿਤਾ ਦਾ ਨਾਂ ਪੂਰਾ ਨਹੀਂ ਲੈਂਦੀ, ਉਹ ਛੋਟਾ ਲੈਂਦੇ ਨੇ। ਪਰ ਜੇ ਪਿਤਾ ਦਾ ਨਾਂ ਪੁੱਤਰ ਪਾਸੋਂ ਜਾਂ ਬੱਚਿਆਂ ਪਾਸੋਂ ਪੁੱਛਿਆ ਜਾਵੇ ਤਾਂ ਉਹ ਸਤਿਕਾਰ ਸਹਿਤ ਲੈਂਦੇ ਹੀ ਸੋਹਣੇ ਲੱਗਦੇ ਨੇ, ਉਹਨਾਂ ਦੀ ਰਸਨਾ ਤੋਂ, ਉਹਨਾਂ ਦੀ ਜ਼ਬਾਨ ਤੋਂ ਸੋਭਾ ਤਾਂ ਬਣਦੀ ਹੈ ਜੇ ਪਿਤਾ ਦੇ ਨਾਂ ਨਾਲ ਸਰਦਾਰ ਜਾਂ ਮਾਤਾ ਦੇ ਨਾਂ ਨਾਲ ਸਰਦਾਰਨੀ ਸਤਿਕਾਰਤ ਸ਼ਬਦ ਕਹਿ ਕਰਕੇ ਪੁਕਾਰੇ ਤਾਂ ਸੋਭਾ ਬਣਦੀ ਹੈ ਕਿ ਇਹ ਜਿਹੜਾ ਬੱਚਾ ਹੈ ਇਹ ਬੜੀ ਸੋਭਾ ਵਾਲਾ ਹੈ, ਇਹਦੀ ਤਾਲੀਮ, ਇਹਦੀ ਪੜ੍ਹਾਈ, ਇਹਦੇ ਗੁਣ ਚੰਗੇ ਹਨ। ਇਸ ਕਰਕੇ ਬੇਨਤੀ ਹੈ ਜੋ ਸਤਿਗੁਰੂ ਸਾਹਿਬ ਜੀ ਦਾ ਨਾਮ ਨਹੀਂ ਉਹ ਨਾ ਲਿਆ ਕਰੀਏ। ਕਿਉਂ? ਇਹਦਾ ਨਿਰਣਾ ਕਲਗੀਧਰ ਪ੍ਰੀਤਮ ਸਤਿਗੁਰੂ ਸਾਹਿਬ ਜੀ ਨੇ ਵੀ ਸਾਨੂੰ ਸਮਝਾਇਆ ਹੈ, ਗੁਰੂ ਨਾਨਕ ਦੇਵ ਮਹਾਰਾਜ ਅਤੇ ਗੁਰੂ ਰਾਮਦਾਸ ਹੋਰ ਨਹੀਂ, ਜਿਹਨੂੰ ਆਪਾਂ ਪੜ੍ਹਦੇ ਸ੍ਰੀ ਨਾਨਕ ਅੰਗਦ ਕਰ ਮਾਨਾ, ਅੰਗਦ ਅਮਰਦਾਸ ਪਹਿਚਾਨਾ, ਅਮਰਦਾਸ ਰਾਮਦਾਸ ਕਹਾਇਓ, ਸਾਧਨ ਲਖਾ ਮੂੜ ਨਹੀਂ ਪਾਇਓ। ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਨੇ ਸਾਡੇ 'ਤੇ ਅਪਾਰ ਬਖਸ਼ਾਂ ਕੀਤੀਆਂ ਨੇ। ਅੱਜ ਦੇ ਦਿਹਾੜੇ ਦੇ ਜੋ ਪਾਵਨ ਹੁਕਮਨਾਮੇ ਹਨ ਉਹ ਵੀ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੀ ਪਾਵਨ ਮੁਬਾਰਕ ਰਸਨਾ ਦੁਆਰਾ ਸਾਡੇ 'ਤੇ ਬਖਸ਼ਿਸ਼ ਹੈ। ਗਰੀਬ ਨਿਵਾਜ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ 'ਤੇ ਦਿਆਲਤਾ ਕਰ ਰਹੇ ਹਨ। ਆਓ ਜੋ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਉਸ ਨੂੰ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਚੌਥਾ, ਮੇਰੇ ਸਾਹ ਮੈਂ ਹਰ ਦਰਸ਼ਨ ਸੁਖ ਹੋਏ।
ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਚਰਨਾਂ 'ਤੇ ਬੇਨਤੀ ਕੀਤੀ ਹੈ ਗੁਰਸਿੱਖਾਂ ਨੇ, ਕਿਰਪਾਲੂ ਜੀ ਸਾਡੇ 'ਤੇ ਤਰਸ ਕਰੋ, ਦਿਆਲਤਾ ਕਰੋ, ਸਾਨੂੰ ਦੱਸੋ ਜਿਵੇਂ ਆਪਾਂ ਹਰ ਰੋਜ਼ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ 'ਤੇ ਆਣ ਕਰਕੇ ਅਰਦਾਸ ਕਰਨੇ। ਗਰੀਬ ਨਿਵਾਜ ਅਸੀਂ ਸੰਸਾਰੀ ਹਾਂ, ਜਿੱਥੇ ਸਾਨੂੰ ਸੰਸਾਰੀ ਵਸਤੂਆਂ ਚਾਹੀਦੀਆਂ ਨੇ। ਗਰੀਬ ਨਿਵਾਜ ਲੋਭ ਤਿਆਗਿਆ ਨਹੀਂ ਜਾਂਦਾ ਸਾਡੇ ਪਾਸੋਂ, ਮੋਹ ਦੇ ਮਾਰੇ ਹੋਏ ਹਾਂ, ਜਿੱਥੇ ਪਦਾਰਥਾਂ ਦੀ ਮੰਗ ਕਰਦੇ ਹਾਂ, ਪਰ ਪਿਤਾ ਸਤਿਗੁਰੂ ਜੀ ਸਾਨੂੰ ਮੰਗਣਾ ਨਹੀਂ ਆਉਂਦਾ। ਮੰਗਦੇ ਤਾਂ ਹਾਂ ਪਰ ਮੰਗਣ ਦਾ ਚੱਜ ਨਹੀਂ। ਇਸ ਕਰਕੇ ਸਾਨੂੰ ਦੱਸੋ ਅਸੀਂ ਮੰਗੀਏ ਕੀ, ਸਾਨੂੰ ਮੰਗਣ ਦੀ ਇਜਾਜ਼ ਸਿਖਾਓ। ਤਾਂ ਕਿਰਪਾਲੂ ਸਤਿਗੁਰ ਸਾਹਿਬ ਜੀ ਇਹ ਸਾਹਾ ਨਾਮੀ ਸ਼ਬਦ ਉਹ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਹੋ ਕਰਕੇ ਸਾਡੇ 'ਤੇ ਬਖਸ਼ਿਸ਼ ਕਰਦੇ ਨੇ। ਧਨਾਸਰੀ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ, ਕਹਿੰਦੇ ਬੇਨਤੀ ਕਰ ਹੇ ਅਕਾਲ ਪੁਰਖ ਵਾਹਿਗੁਰੂ, ਹੇ ਮੇਰੇ ਸਾਹਾ ਮਾਲਕ, ਮੈਂ ਹਰ ਦਰਸ਼ਨ ਸੁਖ ਹੋਏ। ਗਰੀਬ ਨਵਾਜ ਜੀ, ਮੈਨੂੰ ਆਪ ਜੀ ਦੇ ਦਰਸ਼ਨਾਂ ਕਰਕੇ ਹੀ ਸੁੱਖ ਹੁੰਦਾ ਹੈ, ਬਹੁਤਾ ਸੁੱਖ ਨਹੀਂ ਪ੍ਰਾਪਤ ਹੋ ਸਕਦਾ ਜੇ ਅਨੇਕਾਂ ਧਨ ਦੌਲਤ ਪਦਾਰਥ ਪ੍ਰਾਪਤ ਹੋ ਜਾਣ, ਪਰ ਜੋ ਆਪ ਜੀ ਦੇ ਦਰਸ਼ਨਾਂ ਦਾ ਸੁੱਖ ਹੈ ਉਸ ਤੋਂ ਮਹਾਨ ਸੁੱਖ ਹੋਰ ਕੋਈ ਨਹੀਂ ਜੀ।
ਹਮਰੀ ਬੇਦਨ ਤੂੰ ਜਾਣਤਾ ਸਾਹਾ।
ਤੇ ਜੇ ਗਰੀਬ ਨਵਾਜ ਪੁੱਛਣ ਕਿਉਂ, ਕਹਿੰਦੇ ਬੇਨਤੀ ਕਰੀ ਮਹਾਰਾਜ, ਜਿਹੜੀ ਮੇਰੇ ਚਿੱਤ ਦੀ ਵੇਦਨਾ ਹੈ ਨਾ, ਜਿਹੜੀ ਮੇਰੇ ਚਿੱਤ ਦੀ ਪੁਕਾਰ ਹੈ, ਇਹ ਕੇਵਲ ਆਪ ਜੀ ਜਾਣਨ ਹਾਰ ਹੋ, ਕੋਈ ਦੂਸਰਾ ਨਹੀਂ ਜਾਣ ਸਕਦਾ। ਕਿਉਂ? ਇਹ ਗੁਰਸਿੱਖਾਂ ਦਾ ਜਿਹੜਾ ਪਿਆਰ ਹੈ, ਇਹ ਕਲਗੀਧਰ ਪ੍ਰੀਤਮ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲ ਪਿਤਾ ਅਤੇ ਪੁੱਤਰ ਵਾਲਾ ਹੈ। ਬਚਨ ਚੇਤੇ ਆਇਆ, ਜਿਸ ਸਮੇਂ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਗੁਰਸਿੱਖ ਸੰਗਤਾਂ ਨੂੰ ਗੁਰਮਤਿ ਦੇ ਪ੍ਰਚਾਰ ਨਾਲ ਜੋੜਦੇ ਜੋੜਦੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਪਹੁੰਚੇ, ਅਤੇ ਮਹਾਂਪੁਰਖਾਂ ਨੇ ਸਿੰਘਾਂ ਨਾਲ ਬਚਨ ਕੀਤੇ ਕਿ ਕੋਈ ਗੁਰਮੁਖ ਸਿੰਘ ਹੋਵੇ ਜਿਹੜਾ ਕੁਝ ਸਮਾਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਰਹਿ ਕਰਕੇ ਕਲਗੀਧਰ ਪ੍ਰੀਤਮ ਸਤਿਗੁਰੂ ਸਾਹਿਬ ਜੀ ਦੇ ਚਰਨਾਂ 'ਚ, ਮਾਤਾ ਸਾਹਿਬ ਜੀ ਦੇ ਚਰਨਾਂ 'ਚ ਰਹਿ ਕਰਕੇ ਬਾਣੀ ਦਾ ਜਾਪ ਕਰੇ। ਅਤੇ ਉਦੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਬੇਨਤੀ ਕੀਤੀ, ਮਹਾਂਪੁਰਖੋ ਕਿਰਪਾ ਕਰੋ, ਮੈਂ ਕਲਗੀਧਰ ਪ੍ਰੀਤਮ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦਾ ਦਾਸ ਆਨੰਦ ਮਾਨਣਾ ਚਾਹੁੰਦਾ ਹੈ। ਮਹਾਂਪੁਰਖਾਂ ਨੂੰ ਉੱਥੇ ਛੱਡਿਆ ਗਿਆ। ਇੱਕ ਸਾਲ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਜਦੋਂ ਟਕਸਾਲ ਦੇ ਅਜੇ ਮੁਖੀ ਨਹੀਂ ਸਨ ਬਣੇ, ਇੱਕ ਸਾਲ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਰਹਿ ਕਰਕੇ ਮਹਾਂਪੁਰਖਾਂ ਨੇ ਬੰਦਗੀ ਕੀਤੀ, ਨਾਮ ਸਿਮਰਨ ਅਭਿਆਸ ਕੀਤਾ। ਬਾਬਾ ਪ੍ਰਤਾਪ ਸਿੰਘ ਜੀ ਲੰਘੇ ਆਉਣੇ ਵਾਲੇ ਮਹਾਂਪੁਰਖਾਂ ਨੇ ਸਿੰਘਾਂ ਨੂੰ ਦੱਸਿਆ ਕਿ ਇੱਕ ਦਿਨ ਮਹਾਂਪੁਰਖਾਂ ਨੇ ਬਚਨ ਕੀਤਾ, ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ, ਹੁਣ ਤਾਂ ਸਾਡੀ ਅਵਸਥਾ ਹੋਰ ਤਰੀਕੇ ਦੀ ਹੋ ਗਈ ਨਾ, ਹੁਣ ਤਾਂ ਅਸੀਂ ਮੋਬਾਈਲੀ ਸਿੱਖ ਹਾਂ, ਸਾਡਾ ਜੀਵਨ ਮੋਬਾਈਲ ਤੋਂ ਆਰੰਭ ਹੋ ਕਰਕੇ ਰਾਤ ਨੂੰ ਮੋਬਾਈਲ 'ਤੇ ਸਮਾਪਤ ਹੋ ਜਾਂਦਾ ਹੈ। ਗੁਰਮੁਖ ਗੁਰਸਿੱਖਾਂ ਦਾ ਜੀਵਨ ਆਰੰਭਤਾ ਨਾਮ ਅਭਿਆਸ ਤੋਂ ਹੈ ਅਤੇ ਦਿਹਾੜੇ ਦੀ ਸਮਾਪਤੀ ਵੀ ਨਾਮ ਸਿਮਰਨ ਕਰਦਿਆਂ ਹੈ। ਉਹਨਾਂ ਦੀ ਤਾਂ ਅਵਸਥਾ ਹੈ ਕਿ ਭਾਈ ਉਹ ਤਾਂ ਉੱਠਦਿਆਂ ਬਹਿੰਦਿਆਂ ਪਰਮੇਸ਼ੁਰ ਵਾਹਿਗੁਰੂ ਦਾ ਕੇਵਲ ਨਾਮ ਹੀ ਜਪ। ਉਹ ਮਹਾਂਪੁਰਖ ਬਾਬਾ ਪ੍ਰਤਾਪ ਸਿੰਘ ਜੀ ਹੁਣਾਂ ਨੇ ਬਚਨ ਦੱਸੇ ਕਿ ਇੱਕ ਦਿਨ ਇੰਨੇ ਵਿਰਾਗ ਵਿੱਚ ਆਏ, ਕਹਿਣ ਲੱਗੇ ਭਾਈ ਪ੍ਰਤਾਪ ਸਿੰਘ ਜੀ, ਬਾਬਾ ਜੀ ਮੇਰਾ ਚਿੱਤ ਕਰਦਾ ਹੈ ਕਿ ਇਹ ਸਰੀਰ ਛੱਡ ਦੇਵਾਂ, ਤਿਆਗ ਜਾਵਾਂ। ਕਹਿਣ ਲੱਗੇ ਮੇਰੀ ਅਰਦਾਸ ਕਰੋ ਕਲਗੀਧਰ ਪ੍ਰੀਤਮ ਸਤਿਗੁਰੂ ਸਾਹਿਬ ਜੀ, ਜੇ ਆਪ ਜੀ ਨੇ ਦੀਦਾਰ ਨਹੀਂ ਨਾ ਦੇਣੇ, ਜੇ ਤੁਸੀਂ ਦਰਸ਼ਨ ਨਹੀਂ ਬਖਸ਼ਣੇ, ਫਿਰ ਇਹ ਸਰੀਰ ਵੀ ਨਾ ਰਹੇ। ਕੈਸਾ ਪ੍ਰੇਮ ਹੈ ਜਿਹਨੂੰ ਆਪਾਂ ਪੜ੍ਹ ਰਹੇ ਹਾਂ, ਹਮਰੀ ਵੇਦਨ ਤੂੰ ਜਾਣਤਾ ਸਾਹਾ। ਇਹ ਅਕਾਲ ਪੁਰਖ ਵਾਹਿਗੁਰੂ ਸਾਡੇ ਹਿਰਦੇ ਦੀ ਵੇਦਨ, ਜਿਹੜੀ ਗੁਰਮੁਖ ਗੁਰਸਿੱਖਾਂ ਦੇ ਹਿਰਦੇ ਦੀ ਵੇਦਨ ਤਾਈ ਹੈ। ਮੇਰੇ ਵਰਗੇ ਸੰਸਾਰੀਆਂ ਦੀ ਵੇਦਨ ਤਾਈ ਅਤੇ ਧਨ ਦੌਲਤ ਪਦਾਰਥ ਅਤੇ ਵਕਾਰ ਹਨ, ਪਰ ਜਿਨ੍ਹਾਂ ਦਾ ਸੁਭਾਅ ਜਿਨ੍ਹਾਂ ਦੀ ਅਵਸਥਾ ਹੈ ਸੁਪਨੇ ਬਿੰਦ ਨਾ ਦੇਈ ਝਰਨਾ, ਜਿਹੜੇ ਸੁਪਨੇ ਵਿੱਚ ਵੀ ਜਿਨ੍ਹਾਂ ਗੁਰਮੁਖਾਂ ਨੂੰ ਵਕਾਰ ਨਹੀਂ ਪਾਉਂਦੇ, ਜਿਨ੍ਹਾਂ ਨੂੰ ਸੁਪਨੇ ਵਿੱਚ ਵੀ ਵਕਾਰ ਨਹੀਂ ਤੰਗ ਕਰਦੇ, ਉਹਨਾਂ ਦੀ ਵੇਦਨ ਕੀ ਹੈ? ਅਕਾਲ ਪੁਰਖ ਵਾਹਿਗੁਰੂ, ਇਹ ਬਾਜਾਂ ਵਾਲੇ ਪ੍ਰੀਤਮ ਸਤਿਗੁਰੂ ਜੇ ਦੀਦਾਰ ਨਹੀਂ ਦੇਣੇ ਤਾਂ ਫਿਰ ਸਰੀਰ ਕਿਹੜੇ ਕੰਮ ਦਾ? ਇਹ ਸਰੀਰ ਵੀ ਨਾ ਰਹਿਣ ਦੇਵੋ। ਅਤੇ ਬਾਬਾ ਪ੍ਰਤਾਪ ਸਿੰਘ ਜੀ ਕਹਿਣ ਲੱਗੇ, ਮੈਂ ਬੇਨਤੀ ਕੀਤੀ ਅਭਿਆਸੀ ਜੀ, ਇਹ ਅਰਦਾਸ ਤਾਂ ਮੈਂ ਕਰ ਨਹੀਂ ਸਕਦਾ ਕਿ ਤੁਹਾਡਾ ਸਰੀਰ ਨਾ ਰਵੇ, ਪਰ ਕਲਗੀਆਂ ਵਾਲੇ ਬਾਪੂ ਦੇ ਚਰਨਾਂ 'ਚ ਬੇਨਤੀ ਕਰਾਂਗਾ, ਗਰੀਬ ਨਵਾਜ ਇਹ ਅਭਿਆਸੀ ਜੀ ਨੂੰ ਕਿਰਪਾ ਕਰਕੇ ਇਹਨਾਂ ਦੇ ਨੇਤਰਾਂ 'ਤੇ ਆਪ ਦਿਆਲਤਾ ਕਰਕੇ ਤਰਸ ਕਰੋ, ਇਹਨਾਂ ਨੂੰ ਠੰਡ ਪਾਓ, ਜਿਨ੍ਹਾਂ ਨੇਤਰਾਂ ਬਾਬਤ ਭਗਤ ਜੀ ਕਹਿੰਦੇ ਨੇ, ਭਗਤ ਫਰੀਦ ਜੀ, ਕਾਗਾ ਕਰੰਗ ਟੰਡੋਲਿਆ, ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੋਹੋ, ਫਿਰ ਦੇਖਣ ਕੀ ਆਸ। ਉਹ ਗੁਰਮੁਖਾਂ ਦੀ ਜਿਹੜੀ ਐਸੀ ਵੇਦਨਤਾਈ ਹੈ, ਇਹ ਅਕਾਲ ਪੁਰਖ ਵਾਹਿਗੁਰੂ ਇਹ ਕੇਵਲ ਤੁਸੀਂ ਜਾਣਦੇ ਹੋ।
ਅਵਰ ਕਿਆ ਜਾਣੈ ਕੋਏ,
ਹੋਰ ਭਾਈ ਅਵਰ ਜਹਾਨ ਵਿੱਚ ਕੋਈ ਕੀ ਜਾਣ ਸਕਦਾ ਹੈ। ਬਾਕੀਆਂ ਵਾਸਤੇ ਤੇ ਗੱਲਾਂ ਬਾਤਾਂ ਹੀ ਨੇ ਨਾ, ਦੁਨੀਆਂ ਵਾਸਤੇ ਹੋ ਸਕਦਾ ਹੈ ਕਈਆਂ ਨੂੰ ਇਹ ਵੀ ਲੱਗੇ ਕਿ ਇਹ ਪਖੰਡਬਾਜ਼ੀ ਹੈ, ਪਖੰਡਬਾਜ਼ੀ ਨਾ, ਅਕਾਲ ਪੁਰਖ ਵਾਹਿਗੁਰੂ ਦੂਸਰਾ ਕੀ ਜਾਣੇ। ਜਿਹਨੂੰ ਤਰਨਾ ਹੀ ਨਹੀਂ ਆਉਂਦਾ ਉਹਨੂੰ ਕੀ ਪਤਾ ਹੈ ਕਿ ਸਮੁੰਦਰ ਦੇ ਵਿੱਚ ਤਾਰੀ ਲਾਉਣ ਦਾ ਕੀ ਆਨੰਦ ਹੈ। ਜਿਹਨੇ ਅਜੇ ਚੱਲਣਾ ਨਹੀਂ ਸਿੱਖਿਆ ਉਹਨੂੰ ਕੀ ਪਤਾ ਕਿ ਦੜਾਕ ਦੀ ਜ਼ਿੰਦਗੀ ਕੀ ਹੈ। ਇਸ ਕਰਕੇ ਗਰੀਬ ਨਿਵਾਜ ਮਹਾਰਾਜ, ਆਪ ਜੀ ਤੋਂ ਬਿਨਾਂ ਇਹ ਵੇਦਨਤਾਈ ਨੂੰ ਕੋਈ ਹੋਰ ਜਾਣ ਨਹੀਂ ਸਕਦਾ ਜੀ। ਬਸਰਾਮ ਦੇ ਕਰਕੇ ਬਖਸ਼ ਕਰਦੇ ਹਨ,
ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ,
ਹੇ ਅਕਾਲ ਪੁਰਖ ਵਾਹਿਗੁਰੂ, ਹੇ ਸੱਚੇ ਮੇਰੇ ਸਾਹਿਬ ਮਾਲਕ, ਮਹਾਰਾਜ ਤੁਸੀਂ ਪਹਿਲਾਂ ਵੀ ਸੱਚੇ ਸੀ, ਸਾਚਾ ਸਾਹਿਬ ਸੱਚ ਤੂੰ ਸਾਚਾ, ਪਹਿਲਾਂ ਵੀ ਤੁਸੀਂ ਸੱਚੇ ਸੀ ਤੇ ਹੁਣ ਵੀ ਸੱਚੇ ਹੋ।
ਤੇਰਾ ਕੀਆ ਸੱਚ ਸਭ ਹੋਏ,
ਤੇ ਆਉਣ ਵਾਲੇ ਸਮੇਂ ਵਿੱਚ ਜੋ ਆਪ ਜੀ ਕਰੋਗੇ ਉਹ ਵੀ ਤੁਹਾਡਾ ਕੀਤਾ ਹੋਇਆ ਸਭ ਕੁਝ ਸੱਚ ਹੀ ਹੋਵੇਗਾ। ਜੋ ਤੁਸੀਂ ਹੁਣ ਤੱਕ ਕੀਤਾ ਹੈ ਉਹ ਸੱਚ ਹੈ, ਜੋ ਕਰ ਰਹੇ ਹੋ ਉਹ ਸੱਚ ਸਰੂਪ ਹੈ, ਆਉਣ ਵਾਲੇ ਸਮੇਂ 'ਚ ਵੀ ਤੁਹਾਡਾ ਕੀਤਾ ਹੋਇਆ ਸੱਚ ਹੀ ਹੋਵੇਗਾ।
ਝੂਠਾ ਕਿਸ ਕਉ ਆਖੀਐ ਸਾਹਾ,
ਹੁਣ ਵੇਖੋ ਸਾਡੀ ਤੇ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੀ ਅਵਸਥਾ ਵਰਣਨ ਕਰਦੇ ਨੇ ਗੁਰੂ ਰਾਮਦਾਸ ਮਹਾਰਾਜ। ਗੁਰਸਿੱਖਾ ਕੀ ਸੋਚਦਾ ਹੈ, ਕੀ ਮੰਗਦਾ ਹੈ, ਤੇਰਾ ਜੀਵਨ ਕੈਸਾ ਹੋਵੇ। ਗਰੀਬ ਨਿਵਾਜ ਕਹਿੰਦੇ, ਸੱਜਣਾ ਫਿਰ ਕਿਸੇ ਨੂੰ ਝੂਠਾ ਨਾ ਕਹਿ। ਪੁੱਛਿਆ ਕਿਉਂ, ਗਰੀਬ ਨਿਵਾਜ ਕਹਿੰਦੇ, ਝੂਠਾ ਕਿਸ ਕੋ ਆਖੀਐ ਸਾਹਾ, ਇਹ ਅਕਾਲ ਪੁਰਖ ਵਾਹਿਗੁਰੂ ਅਸੀਂ ਝੂਠਾ ਕਿਸੇ ਨੂੰ ਫਰੇਬੀ ਕਿਵੇਂ ਕਹਿ ਸਕਦੇ ਹਾਂ, ਕਿਉਂ ਜੀ।
ਦੂਜਾ ਨਾਹੀ ਕੋਏ,
ਜਦੋਂ ਤੇਰੇ ਤੋਂ ਬਿਨਾਂ ਦੂਸਰਾ ਕੋਈ ਹੈ ਹੀ ਨਹੀਂ। ਇਹ ਜਿੰਨੇ ਸਰੀਰ ਨੇ, ਇਹ ਜਿੰਨੀਆਂ ਬਣੌਤਾਂ ਬਣੀਆਂ ਨੇ ਸੰਸਾਰ ਦੀਆਂ, ਇਹਨਾਂ ਵਿੱਚ ਹੀ ਅਕਾਲ ਪੁਰਖ ਵਾਹਿਗੁਰੂ ਤੂੰ ਹੀ ਵਰਤ ਰਿਹਾ ਹੈ। ਤੈਨੂੰ ਪਾਇਆ, ਕਿਸੇ ਦੀ ਜ਼ਬਾਨ ਨੂੰ ਤੂੰ ਕੇਵਲ ਨਿੰਦਿਆ ਹੀ ਬਖਸ਼ੀ ਹੋਈ ਹੈ। ਆਪ ਜੀ ਨੂੰ ਪਾਇਆ ਗਰੀਬ ਨਿਵਾਜ, ਕਿਸੇ ਨੂੰ ਤੁਸੀਂ ਉਸਤਤ ਬਖਸ਼ ਦਿੱਤੇ। ਕੋਈ ਐਸੇ ਨੇ ਆਪ ਜੀ ਦੇ ਪਿਆਰੇ ਜਿਹੜੇ ਸਾਰਿਆਂ 'ਚ ਸਮਾਨਤਾ ਰੱਖਦੇ ਨੇ? ਉਸਤਤ ਨਿੰਦਾ ਦੋ ਤਿਆਗ ਹੈ, ਉਹਨਾਂ ਨੇ ਦੋਵੇਂ ਹੀ ਤਿਆਗ ਦਿੱਤੀਆਂ। ਨਾ ਕਿਸੇ ਦੀ ਉਸਤਤ ਕਰਦੇ ਨੇ, ਨਾ ਕਿਸੇ ਦੀ ਨਿੰਦਿਆ ਹੀ ਕਰਦੇ ਨੇ। ਕਿਉਂ? ਇਕੱਲੀ ਉਸਤਤ ਕਰਨ ਵਾਲਿਆਂ 'ਚ ਵੀ ਦੋਸ਼ ਹੈ, ਉਹ ਮਾਇਆ ਪਦਾਰਥਾਂ ਦੀ ਪ੍ਰਾਪਤੀ ਵਿੱਚ ਉਸਤਤ ਕਰਦੇ ਕਰਦੇ ਇਹ ਭੁੱਲ ਜਾਂਦੇ ਨੇ, ਜ਼ਬਾਨ ਟਪਲਾ ਖਾ ਜਾਂਦੀ ਹੈ, ਜ਼ਬਾਨ ਕੁਝ ਦਾ ਹੋਰ ਹੀ ਬੋਲ ਜਾਂਦੀ ਹੈ, ਬੋਲਣਾ ਕੁਝ ਹੋਰ ਹੁੰਦਾ ਹੈ, ਕਹਿ ਕੁਝ ਹੋਰ ਹੋ ਜਾਂਦੀ, ਉਸਤਤ ਹੀ ਅਗਾਂਹ ਜਾ ਕਰਕੇ ਚਾਪਲੂਸੀ ਬਣ ਜਾਂਦੀ। ਲੋਕ ਕਹਿੰਦੇ ਇਹ ਚਾਪਲੂਸ ਹੈ, ਅਤੇ ਜਿਹੜਾ ਮਾੜਾ ਕਹਿਣ ਵਾਲਾ ਹੈ ਉਹ ਨਿੰਦਿਆ ਦੇ ਵਹਿਣ 'ਚ ਇੰਨਾ ਵਹਿ ਜਾਂਦਾ ਹੈ, ਉਹਨੂੰ ਆਪਣੇ ਆਪ ਤੋਂ ਬਿਨਾਂ ਕੋਈ ਦੂਸਰਾ ਸੱਚਾ ਦਿਸਦਾ ਹੀ ਨਹੀਂ। ਧੰਨ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ, ਉਹਨਾਂ ਨੇ ਦੋਵੇਂ ਚੀਜ਼ਾਂ ਛੱਡ ਦਿੱਤੀਆਂ। ਉਹ ਕਹਿੰਦੇ, ਭਾਈ ਝੂਠਾ ਕਿਸ ਕੋ ਆਖੀਏ, ਝੂਠਾ ਕਿਹਨੂੰ ਕਹੀਏ ਜੀ, ਜਦੋਂ ਉਹਦੇ ਤੋਂ ਬਿਨਾਂ ਦੂਸਰਾ ਕੋਈ ਹੈ ਹੀ ਨਹੀਂ। ਜਿੱਥੇ ਵੇਖੀਏ ਉਹੋ ਹੀ ਵਰਤ ਰਿਹਾ ਹੈ, ਮਾੜਿਆਂ 'ਚ ਵੀ ਉਹ, ਚੰਗਿਆਂ 'ਚ ਵੀ ਉਹ, ਮੰਦਿਆਂ 'ਚ ਵੀ ਉਹ ਹੀ ਹੈ ਅਕਾਲ ਪੁਰਖ ਵਾਹਿਗੁਰੂ ਜੀ।
ਸਭਨਾ ਵਿੱਚ ਤੂੰ ਵਰਤਦਾ ਸਾਹਾ,
ਹੇ ਮਹਾਰਾਜ ਤੂੰ ਸਾਰਿਆਂ ਦੇ ਵਿੱਚ ਵਰਤ ਰਿਹਾ ਹੈ, ਸਾਰਿਆਂ ਵਿੱਚ ਵਿਆਪਕ ਹੋ ਰਿਹਾ ਹੈ।
ਸਭ ਤੁਝੈ ਧਿਆਵ ਹੈ ਦਿਨ ਰਾਤ,
ਮਹਾਰਾਜ ਛੋਟੀ ਕੀੜੀ ਤੋਂ ਲੈ ਕਰਕੇ ਤੇ ਵੱਡੇ ਹਾਥੀ ਤੱਕ ਸਾਰੇ ਆਪ ਜੀ ਨੂੰ ਧਿਆਉਂਦੇ ਹਨ। ਕੋਈ ਐਸਾ ਨਹੀਂ ਜਿਹੜਾ ਆਪ ਜੀ ਨੂੰ ਧਿਆਉਂਦਾ ਨਹੀਂ ਹੈ, ਸਾਰੇ ਆਪ ਜੀ ਨੂੰ ਧਿਆਉਣ ਵਾਲੇ ਹਨ। ਮੁਸਲਮਾਨਾਂ ਦੇ ਗ੍ਰੰਥਾਂ ਵਿੱਚ, ਮੁਸਲਮਾਨ ਵੀਰਾਂ ਭਰਾਵਾਂ ਦੀਆਂ ਕਿਤਾਬਾਂ ਵਿੱਚ ਇੱਕ ਕਥਾ ਆਉਂਦੀ ਹੈ ਕਿ ਜਿਹੜਾ ਮੂਸਾ ਪੈਗੰਬਰ ਹੋਇਆ ਹੈ ਨਾ, ਕਹਿੰਦੇ ਉਹ ਖੁਦਾ ਦੇ ਨਾਲ ਗੱਲ ਕਰਦਾ ਸੀ। ਖੁਦਾ ਦੇ ਨਾਲ ਗੱਲ, ਜੇ ਕਿਤੇ ਸ਼ੰਕਾ ਪੈ ਜਾਵੇ ਨਾ ਕਿ ਸਾਰੇ ਹੀ ਰੱਬ ਨੂੰ ਧਿਆਉਂਦੇ ਨੇ। ਅਤੇ ਕਹਿੰਦੇ ਇੱਕ ਦਿਨ ਮੂਸਾ ਰਾਤ ਨੂੰ ਬਿਰਾਜਮਾਨ ਹੋਇਆ, ਸੁੱਤਾ ਹੈ ਅਤੇ ਜਿੱਥੇ ਇਹ ਲੰਮੇ ਪਿਆਰ ਲਾਗੇ ਕੀੜੀਆਂ ਦਾ ਭੌਣ ਸੀ, ਇਹਨੂੰ ਸਾਰੀ ਰਾਤ ਕੀੜੀਆਂ ਲੜਦੀਆਂ ਰਹੀਆਂ, ਇਹਨੂੰ ਨੀਂਦ ਨਾ ਆਈ। ਅਤੇ ਕਹਿੰਦੇ ਮੂਸਾ ਹਰ ਰੋਜ਼ ਖੁਦਾ ਨਾਲ ਗੱਲ ਕਰਦਾ ਹੈ, ਪੜਦੇ ਵਿੱਚ ਇਹਦੇ ਅੱਗੇ ਪੜਦਾ ਹੁੰਦਾ ਅਤੇ ਖੁਦਾ ਨਾਲ ਬਾਤ ਹੁੰਦੀ ਇਹਦੀ। ਇਹਨੇ ਵਿਚਾਰ ਕੀਤੀ ਕਿ ਅੱਜ ਮੈਂ ਖੁਦਾ ਨੂੰ ਜਾ ਕੇ ਕਹਿਣਾ ਹੈ, ਮਹਾਰਾਜ ਇਹ ਖੁਦਾਵੰਦ ਕਰੀਮ, ਆਹ ਕੀੜੀਆਂ ਤੂੰ ਕਿਉਂ ਬਣਾਈਆਂ ਨੇ? ਜੇ ਕੋਈ ਮਨੁੱਖ ਬਣਾਉਂਦਾ ਤਾਂ ਤੇਰੀ ਬੰਦਗੀ ਕਰਦੀਆਂ। ਅਤੇ ਕਹਿੰਦੇ ਇਹ ਜਾ ਕਰਕੇ ਪਰਦੇ ਦੇ ਲਾਗੇ ਬੈਠ ਗਿਆ, ਕਹਿੰਦਾ ਮੈਂ ਖੁਦਾ ਨਾਲ ਬਾਤ ਕਰਨੀ ਹੈ। ਅਤੇ ਜਿਹੜੇ ਪਹਿਰੇਦਾਰ ਸਨ ਖੁਦਾ ਦੇ ਲਿਫਟ ਵਿੱਚ ਮਿਲਦਾ, ਉਹਨਾਂ ਨੇ ਕਿਹਾ ਕਿ ਅੱਗੇ ਖੁਦਾ ਨਾਲ ਗੱਲਬਾਤ ਚੱਲ ਰਹੀ ਹੈ, ਕੋਈ ਫਰਿਆਦੀ ਆਏ ਨੇ। ਅਤੇ ਆਮ ਸਾਡਾ ਸੁਭਾਅ ਹੈ, ਅਸੀਂ ਸੁਣਨਾ ਚਾਹੁੰਦੇ ਹਾਂ ਕਿ ਅੰਦਰ ਗੱਲਬਾਤ ਕੀ ਚੱਲ ਰਹੀ ਹੈ। ਕਹਿੰਦੇ ਇਹਨੇ ਪਰਦੇ ਨਾਲ ਕੰਨ ਲਾਇਆ ਅਤੇ ਸੁਣ ਲੱਗਾ, ਜਿਹੜੀਆਂ ਕੀੜੀਆਂ ਰਾਤੀ ਮਰ ਗਈਆਂ ਸਨ ਇਹਦੇ ਥੱਲੇ ਆਣ ਕਰਕੇ, ਉਹ ਖੁਦਾ ਅੱਗੇ ਬੇਨਤੀ ਕਰ ਰਹੀਆਂ ਨੇ, ਇਹ ਖੁਦਾਵੰਦ ਆ ਮਨੁੱਖਾ ਦੇਹੀ ਦੇ ਨਾਲ ਆ ਜਿੰਨੀ ਮਿੱਟੀ ਆ ਮਨੁੱਖਾ ਦੇਹੀ ਨੂੰ ਲਾਈ, ਇਹਦੇ ਤੋਂ ਹਜ਼ਾਰਾਂ ਹੀ ਲੱਖਾਂ ਹੀ ਕੀੜੀਆਂ ਬਣ ਜਾਣੀਆਂ ਸਨ ਜਿਨ੍ਹਾਂ ਨੇ ਤੇਰਾ ਨਾਮ ਜਪਣਾ ਸੀ। ਐਸੇ ਨਿਸ਼ੁਕਰਿਆ ਨੂੰ ਪੈਦਾ ਕਰਨ ਤੋਂ ਤਾਂ ਚੰਗਾ ਸੀ ਤੂੰ ਹੋਰ ਕੀੜੀਆਂ ਪੈਦਾ ਕਰ ਦਿੰਦਾ, ਕਿਰਪਾ ਕਰਦਾ ਤੇਰਾ ਨਾਮ 'ਤੇ ਜਪਦੀ। ਇਸ ਕਰਕੇ ਹੇ ਅਕਾਲ ਪੁਰਖ ਵਾਹਿਗੁਰੂ, ਕਿਨੂੰ ਸੱਚਾ ਅਤੇ ਕਿਨੂੰ ਝੂਠਾ ਕਹੀਏ, ਇੱਕ ਕੀੜੀ ਤੋਂ ਲੈ ਕਰਕੇ ਅਤੇ ਵੱਡੇ ਹਾਥੀ ਤੱਕ ਸਾਰੇ ਤੈਨੂੰ ਜਪਦੇ ਹਨ। ਵੇਖੋ ਜੇ ਐਰਾ ਪੱਤ ਹਾਥੀ ਫਸਿਆ ਹੈ ਤੰਦੂਏ ਦੇ ਜਾਲ ਵਿੱਚ, ਉਹ ਵੀ ਖੁਦਾ ਅੱਗੇ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਨ 'ਤੇ ਉਹਦਾ ਭਲਾ ਹੁੰਦਾ ਹੈ। ਇਸ ਕਰਕੇ ਮਹਾਰਾਜ ਸਾਰੇ ਤੈਨੂੰ ਜਪ ਰਹੇ ਹਨ, ਸਾਰੇ ਤੈਨੂੰ ਅਰਾਧੇ ਹਨ।
ਸਭ ਤੁਝ ਹੀ ਥਾਵ ਮੰਗਦੇ ਮੇਰੇ ਸਾਹਾ,
ਕਿਉਂ ਜੀ ਸਾਰੇ ਦੇ ਸਾਰੇ ਮਹਾਰਾਜ ਆਪ ਜੀ ਦੇ ਪਾਸੋਂ ਹੀ ਮੰਗ ਰਹੇ ਨੇ। ਜੋ ਵੀ ਦਾਤਾ ਮੰਗ ਰਿਹਾ ਹੈ ਛੋਟੇ ਤੋਂ ਵੱਡਾ, ਉਹ ਆਪ ਜੀ ਦੇ ਪਾਸੋਂ ਮੰਗਦਾ ਹੈ, ਇੱਕ ਤੁਸੀਂ ਹੀ ਦੇਵਣ ਵਾਲੇ ਹੋ।
ਸਭਨਾ ਕਰਹਿ ਇੱਕ ਦਾਤ,
ਤੁਸੀਂ ਸਾਰਿਆਂ 'ਤੇ ਦਾਤ ਕਰਨ ਵਾਲੇ ਹੋ। ਜਿਹਨੂੰ ਆਪਾਂ ਗੁਰਬਾਣੀ 'ਚ ਪੜ੍ਹਦੇ 84 ਲੱਖ ਜੋਣ ਉਪਾਈ, ਰਿਜਕ ਦੀਆ ਸਭ ਹੂੰ ਕੋ ਤਦਕਾ, 84 ਲੱਖ ਜੂਨਾਂ ਪੈਦਾ ਕਰਕੇ ਜਦੋਂ ਦੀਆਂ ਪੈਦਾ ਕੀਤੀਆਂ ਨੇ ਇਹ ਅਕਾਲ ਪੁਰਖ ਵਾਹਿਗੁਰੂ, ਸਾਰਿਆਂ ਨੂੰ ਉਦੋਂ ਦੀ ਰੋਜੀ ਉਹਨਾਂ ਦੀ ਰੋਟੀ ਦਾ ਪ੍ਰਬੰਧ ਤੁਸੀਂ ਉਦੋਂ ਦਾ ਕੀਤਾ ਹੋਇਆ ਹੈ। ਇਸ ਕਰਕੇ ਸਾਰੇ ਤੁਹਾਨੂੰ ਅਰਾਧ ਰਹੇ ਹਨ, ਸਾਰੇ ਤੁਹਾਡੇ ਦਰ ਦੇ ਮੰਗਦੇ ਹਨ, ਮੰਗਤੇ ਹਨ ਜੇ।
ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ,
ਹੁਣ ਅੱਗੇ ਬਖਸ਼ ਕਰਦੇ ਨੇ ਇਹ ਅਕਾਲ ਪੁਰਖ ਵਾਹਿਗੁਰੂ, ਸਾਰੇ ਤੇਰੇ ਵਿੱਚੋਂ ਹੀ ਹਨ। ਜਿਵੇਂ ਸਮੁੰਦਰ ਵਿੱਚੋਂ ਛੋਟੀਆਂ ਅਤੇ ਵੱਡੀਆਂ ਲਹਿਰਾਂ ਪੈਦਾ ਹੁੰਦੀਆਂ ਹਨ, ਵੇਖ ਲਓ ਵੱਡੇ ਜਵਾਰ ਭਾਟੇ, ਵੱਡੀਆਂ ਵੱਡੀਆਂ ਸੁਨਾਮੀਆਂ, ਅਤੇ ਇਸੇ ਤਰੀਕੇ ਦੇ ਨਾਲ ਲਹਿਰਾਂ ਸਮੁੰਦਰ 'ਚੋਂ ਉੱਠਦੀਆਂ ਨੇ, ਪਰ ਜਦੋਂ ਉਹਦਾ ਚਿੱਤ ਕਰਦਾ ਉਦੋਂ ਸ਼ਾਂਤ ਵੀ ਹੋ ਜਾਂਦਾ। ਇਵੇਂ ਹੀ ਭਾਈ ਰਾਸੀ, ਤਾਮਸੀ ਅਤੇ ਸਾਂਤਕੀ ਸੁਭਾਅ ਵਾਲੇ ਪਰਮੇਸ਼ਰ ਨੇ ਆਪਣੇ ਵਿੱਚੋਂ ਹੀ ਪੈਦਾ ਕੀਤੇ ਨੇ। ਰਾਸੀ ਸੁਭਾਅ ਵਾਲੇ ਬਹੁਤੇ ਚਲਾਕੀ ਵਾਲੇ ਹਨ, ਜਿਹੜੇ ਤਮੋ ਗੁਣੀ ਹਨ ਉਹ ਥੋੜ੍ਹੀ ਜਿਹੀ ਇਸ ਤਰੀਕੇ ਦੇ ਨਾਲ ਤਮਾ ਰੱਖ ਕੇ ਅਤੇ ਕ੍ਰੋਧ ਪੁਣਾ ਕਰਦੇ ਨੇ, ਸ਼ਾਂਤਕੀ ਸੁਭਾਅ ਵਾਲੇ ਸ਼ਾਂਤ ਰਹਿੰਦੇ ਹਨ। ਇਵੇਂ ਹੀ ਜਿਵੇਂ ਸਮੁੰਦਰ ਵਿੱਚ ਵੱਡੀਆਂ ਛੋਟੀਆਂ ਲਹਿਰਾਂ ਅਤੇ ਫਿਰ ਸ਼ਾਂਤ ਵੀ ਹੈ, ਇਸੇ ਤਰੀਕੇ ਦੇ ਨਾਲ ਇਹ ਅਕਾਲ ਪੁਰਖ ਵਾਹਿਗੁਰੂ ਸਾਰੇ ਤੇਰੇ ਵਿੱਚੋਂ ਹੀ ਪੈਦਾ ਹੋਏ ਹਨ, ਸਾਰੇ ਤੇਰੇ ਵਿੱਚੋਂ ਹੀ ਦਿਸ ਰਹੇ ਹਨ।
ਤੁਝਤੇ ਬਾਹਰ ਕੋਈ ਨਾਹੀ,
ਕੋਈ ਵੀ ਐਸਾ ਨਹੀਂ ਜੋ ਤੇਰੇ ਤੋਂ ਬਾਹਰ ਹੋਵੇ। ਜਿਨ੍ਹਾਂ ਨੂੰ ਤੂੰ ਵੱਡੇ ਕੀਤਾ, ਵੱਡੇ ਹੰਕਾਰ ਵਾਲੇ, ਉਹ ਬਹੁਤੀਆਂ ਛੱਲਾਂ ਜਿਵੇਂ ਸਮੁੰਦਰ ਦੀਆਂ ਵੱਡੀਆਂ ਛੱਲਾਂ ਆਉਂਦੀਆਂ ਨੇ, ਇਵੇਂ ਛੱਲਾਂ ਵਾਂਗ ਭੁੜਕਦੇ ਫਿਰਦੇ ਨੇ। ਦੂਜੇ ਨਿੱਕੀਆਂ ਨਿੱਕੀਆਂ ਛੱਲਾਂ ਵਾਂਗ ਜਿਹੜੇ ਤਮੋਗੁਣੀ ਸੁਭਾਅ ਵਾਲੇ ਨੇ ਉਹ ਨਿੱਕੀਆਂ ਨਿੱਕੀਆਂ ਛੱਲਾਂ ਵਾਂਗ ਕਿਨਾਰਿਆਂ 'ਤੇ ਆਣ ਆਣ ਕੇ ਵਾਪਸ ਮੁੜੀ ਜਾਂਦੇ ਨੇ। ਤੀਸਰੇ ਤੂੰ ਆਪਣੇ ਮਹਾਤਮਾ ਪੈਦਾ ਕੀਤੇ ਨੇ ਸ਼ਾਂਤ ਸੁਭਾਅ ਵਾਲੇ, ਸਦਾ ਇੱਕ ਚਿੱਤ ਆਨੰਦ ਰਹਿਣ ਵਾਲੇ, ਗੁਰਮੁਖ ਬ੍ਰਹਮ ਬੇਤਾ ਅਭਿਆਸ ਕਰਨ ਵਾਲੇ, ਉਹਨਾਂ ਨੂੰ ਤੂੰ ਸ਼ਾਂਤ ਸੁਭਾਅ ਬਖਸ਼ਿਆ ਹੋਇਆ, ਸਾਰੇ ਹੈ ਤੇਰਾ ਹੀ ਅੰਸ਼ ਹਨ।
ਸਭ ਜੀਵ ਤੇਰੇ ਤੂੰ ਸਭ ਸਦਾ ਮੇਰੇ ਸਹਾਰੇ।
ਹੇ ਅਕਾਲ ਪੁਰਖ ਵਾਹਿਗੁਰੂ, ਇਹ ਜਿਤਨੇ ਵੀ ਜੀ ਹਨ, ਇਹ ਅਰਦਾਸ ਹੈ ਗੁਰਸਿੱਖ ਦੀ, ਇਹ ਬੇਨਤੀ ਕਰਨੀ ਜਿਹਨੂੰ ਆਪ ਜੀ ਹਰ ਰੋਜ਼ ਅਰਦਾਸ, ਭਾਵੇਂ ਅਰਦਾਸ ਕਰਦਿਆਂ ਵਿੱਚ ਕੁਝ ਆਪਣੇ ਸੁੱਖ ਮੰਗੇ, ਪਰ ਸਮਾਪਤੀ ਕੀਤੀ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਇੱਥੇ ਵੀ ਬਖਸ਼ਿਸ਼ ਗਰੀਬ ਨਿਵਾਜ, ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ। ਇਹ ਮੇਰੇ ਸਾਹਾ ਮਾਲਕ, ਇਹ ਜਿਤਨੇ ਵੀ ਜੀ ਹਨ ਇਹ ਸਾਰੇ ਤੇਰੇ ਪੈਦਾ ਕੀਤੇ ਹੋਏ ਹਨ। ਕਿਸੇ ਨੂੰ ਕਿਸੇ ਦਾ ਫਿਕਰ ਹੈ, ਕਿਸੇ ਨੂੰ ਕਿਸੇ ਦਾ ਫਿਕਰ ਹੈ, ਪਰ ਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਹਾਨੂੰ ਸਾਰਿਆਂ ਦਾ ਫਿਕਰ, ਸਾਰਿਆਂ ਦਾ, ਤੁਸੀਂ ਸਾਰਿਆਂ ਦੇ ਹੋ। ਜੇ ਕਿਸੇ ਨੂੰ ਸ਼ੰਕਾ ਪੈ ਜਾਵੇ, ਅਤੇ ਜਿਸ ਸਤਿਗੁਰੂ ਸਾਹਿਬ ਜੀ ਦਾ ਅੱਜ ਪਾਵਨ ਦਿਹਾੜਾ ਹੈ, ਗੁਰੂ ਰਾਮਦਾਸ ਮਹਾਰਾਜ ਜੀ ਦਾ, ਇਹ ਸਤਿਗੁਰੂ ਸਾਹਿਬ ਜੀ ਦੇ ਪਾਵਨ ਕੌਦਕਾਂ ਦੀ ਕਥਾ ਵਿੱਚੋਂ ਕਥਾ ਆਉਂਦੀ ਹੈ। ਸਾਹਿਬ ਸ੍ਰੀ ਗੁਰੂ ਅਮਰਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਾਬਤ ਅਕਬਰ ਬਾਦਸ਼ਾਹ ਦੇ ਦਰਬਾਰ ਵਿੱਚ ਸ਼ਿਕਾਇਤ ਲੱਗੀ ਕਿ ਇਹਨਾਂ ਨੇ ਇੱਕੋ ਪੰਗਤ ਕਰ ਦਿੱਤੀ ਹੈ, ਇਹ ਸਾਰਿਆਂ ਨੂੰ, ਛੋਟਿਆਂ ਅਤੇ ਵੱਡਿਆਂ ਨੂੰ, ਪੰਡਿਤਾਂ ਵੱਲੋਂ ਇਹ ਦਰਖਾਸ਼ ਦਿੱਤੀ ਗਈ, ਜਿਹਨੂੰ ਬੜਾ ਦੁਨੀਆ ਦੇ ਲੋਕ ਸਿਆਣਾ ਮੰਨਦੇ ਨਾ, ਬੀਰਬਲ, ਬੀਰਬਲ ਦੇ ਰਾਹੀਂ ਇਹ ਸ਼ਿਕਾਇਤ ਦਿੱਤੀ ਗਈ ਕਿ ਜਿਹੜਾ ਇਹ ਮੰਤਰ ਪੜ੍ਹਦੇ ਨੇ ਨਾ, ਉੱਚਿਆਂ ਅਤੇ ਨੀਵਿਆਂ ਨੂੰ ਬਿਠਾਲ ਕਰਕੇ, ਵੇਖੋ ਜੀ ਚਾਰ ਵਰਨ ਨੇ, ਅਸੀਂ ਸ਼ੂਦਰਾਂ ਅਤੇ ਵੈਸ਼ਾਂ ਦੇ ਸਾਹਮਣੇ ਗਾਇਤਰੀ ਮੰਤਰ ਦਾ ਉਚਾਰਨ ਨਹੀਂ ਕਰਦੇ, ਅਸੀਂ ਔਰਤਾਂ ਦੇ ਸਾਹਮਣੇ ਇਹ ਮੰਤਰ ਪੜ੍ਹਦੇ ਨਹੀਂ, ਇਹ ਸਾਰਿਆਂ ਨੂੰ ਬਿਠਾਲ ਕਰਕੇ, ਪਤਾ ਨਹੀਂ ਕਿਹੜਾ ਮੰਤਰ ਪੜ੍ਹੀ ਜਾਂਦੇ ਨੇ, ਸਾਰੇ ਉੱਚੇ ਅਤੇ ਨੀਵੇਂ ਇੱਕੇ ਪੰਗ 'ਚ ਇਹਨਾਂ ਨੇ ਬਿਠਾਲ ਦਿੱਤੇ, ਅਤੇ ਸਾਡੀ ਇਹ ਜਿਹੜੀ ਦਰਖਾਸ਼ ਹੈ ਅਤੇ ਕਾਰਵਾਈ ਕੀਤੀ ਜਾਵੇ, ਅਤੇ ਰਾਜ ਸਭਾ ਦਾ ਫਰਜ਼ ਹੈ। ਦਰਖਾਸ਼ ਸੱਚੇ ਦੀ ਵੀ ਪ੍ਰਵਾਨ ਹੁੰਦੀ ਹੈ ਅਤੇ ਝੂਠੇ ਦੀ ਵੀ ਪ੍ਰਵਾਨ ਹੁੰਦੀ, ਹਾਂ ਉਹਦੇ ਉੱਤੇ ਬਾਅਦ ਵਿੱਚ ਉਹਦੀਆਂ ਦਲੀਲਾਂ, ਉਹਦੇ ਸਬੂਤਾਂ ਦੇ ਆਧਾਰ 'ਤੇ ਫੈਸਲਾ ਕੀਤਾ ਜਾਂਦਾ। ਦਰਖਾਸ਼ ਦੇਣ ਦਾ ਹੱਕ ਦੋਵਾਂ ਧਿਰਾਂ ਨੂੰ ਹੈ, ਅਤੇ ਗੁਰੂ ਅਮਰਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਅਕਬਰ ਨੇ ਇੱਕ ਪੱਤਰਿਕਾ ਭੇਜੀ, ਵੇਖੋ ਮੈਂ ਰਾਜਨੀਤਿਕ ਭਰਾਵਾਂ ਗੁਰਮੁਖਾਂ ਨੂੰ ਬੇਨਤੀ ਕਰਾਂ, ਇਸ ਇਤਿਹਾਸ ਤੋਂ ਆਪਣੇ ਜੀਵਨ 'ਚ ਸੇਧ ਲਵੋ। ਅਕਬਰ ਬਾਦਸ਼ਾਹ ਚਿੱਠੀ ਲਿਖਦਾ ਹੈ, ਗਰੀਬ ਨਿਵਾਜ, ਮੈਂ ਜਾਣਦਾ ਤੁਸੀਂ ਸੱਚੇ ਹੋ, ਪਰ ਮੇਰੀ ਸਭਾ ਦਾ ਫਰਜ਼ ਹੈ, ਮੈਂ ਇਹਨਾਂ ਨੂੰ ਜਵਾਬ ਦੇਵਾਂ, ਤੁਸੀਂ ਐਵੇਂ ਕਰੋ, ਜਾਂ ਆਪ ਆਵੋ ਜਾਂ ਕਿਸੇ ਗੁਰਮੁਖ ਗੁਰਸਿੱਖ ਨੂੰ ਭੇਜੋ, ਇਹਨਾਂ ਨੂੰ ਸਭਾ ਦੇ ਵਿੱਚ ਝੂਠੇ ਕਰੋ, ਅਤੇ ਫਿਰ ਮੈਂ ਜਾਣਾ ਅਤੇ ਮੇਰਾ ਕੰਮ। ਗਰੀਬ ਨਿਵਾਜ, ਗੁਰੂ ਅਮਰਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਡਿਊਟੀ ਲਾਈ ਕਿ ਭਾਈ ਪੁਰਖਾ ਤੁਸੀਂ ਜਾਓ। ਕਿਰਪਾਲੂ ਸਤਿਗੁਰੂ ਸਾਹਿਬ ਜੀ ਸਭਾ 'ਚ ਪਹੁੰਚੇ, ਕਰਨ ਲੱਗੇ ਇਹ ਸਵਾਲ ਜਵਾਬ, ਜੀ ਤੁਸੀਂ ਸਾਰਿਆਂ ਨੂੰ ਇਕੱਠੇ ਬਿਠਾਲਤਾ, ਤੁਸੀਂ ਸਾਰਿਆਂ ਦੇ ਸਾਹਮਣੇ ਮੰਤਰ ਪੜ੍ਹਦੇ ਹੋ, ਅਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤੇ, ਕਹਿਣ ਲੱਗੇ ਪੰਡਿਤ ਜੀ ਤੁਹਾਡੇ ਜਿਹੜੇ ਮੰਤਰ ਨੇ, ਜਿਨ੍ਹਾਂ ਦੀ ਤੁਹਾਨੂੰ ਬਹੁਤੀ ਤੰਗੀ ਹੈ ਕਿ ਇਹ ਕਿਉਂ ਨਹੀਂ ਪੜ੍ਹਦੇ, ਕਹਿੰਦੇ ਜੀ ਤੁਹਾਡੇ ਮੰਤਰਾਂ ਬਾਬਤ ਲਿਖਿਆ ਹੈ ਕਿ ਕਿਸੇ ਮਲੇਸ਼ ਦੇ ਸਾਹਮਣੇ ਪੜ੍ਹਿਆ ਨਹੀਂ ਜਾ ਸਕਦਾ, ਕਿਸੇ ਉੱਚੀ ਅਤੇ ਨੀਵੀਂ ਜਾਤੀ ਵਾਲੇ ਦੇ ਸਾਹਮਣੇ ਪੜ੍ਹੇ ਨਹੀਂ ਜਾ ਸਕਦੇ, ਜੇ ਤੁਸੀਂ ਆਖੋ ਤਾਂ ਤੁਹਾਡਾ ਗਾਇਤਰੀ ਮੰਤਰ ਇੱਥੇ ਸੁਣਾ ਦਈਏ। ਅਤੇ ਪੰਡਿਤ ਹੱਥ ਜੋੜ ਕੇ ਕਹਿਣ ਲੱਗੇ ਨਾ ਜੀ ਇੱਥੇ ਨਾ ਸੁਣਾਇਆ ਜੇ। ਕਹਿਣ ਲੱਗੇ ਫਿਰ ਜਿਹੜੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਾਣੀ ਉਚਾਰਨ ਕੀਤੀ ਉਹ ਸਾਰਿਆਂ ਦੀ ਸਾਂਝੀ ਹੈ, ਤੁਸੀਂ ਐਵੇਂ ਨਹੀਂ ਪੜ੍ਹਦੇ। ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਸਾਰਿਆਂ ਦੀਆਂ ਚਿੰਤਾ ਮਿਟਾਉਣ ਵਾਸਤੇ, ਕਿਸੇ ਇਕੱਲੇ ਅਤੇ ਦੁਕੱਲੇ, ਕਿਸੇ ਇੱਕ ਜਾਤੀ ਦੀ ਨਹੀਂ। ਤੁਸੀਂ ਕਹਿੰਦੇ ਜੇ ਔਰਤ ਪੜ੍ਹ ਨਹੀਂ ਸਕਦੀ, ਇੱਥੇ ਭਾਈ ਕਿਸੇ ਨਾਲ ਵਿਦਕਰਾਈ ਕੋਈ ਨਹੀਂ, ਇੱਥੇ ਤਾਂ ਕਹਿ ਦਿੱਤਾ ਹੈ ਭੰਡ ਜੰਮੀਏ ਭੰਡ ਨਿੰਮੀਏ ਭੰਡ ਮੰਗਣ ਵੀ ਆਹੋ ਭੰਡੋ ਹੋਵੇ ਦੋਸਤੀ, ਭੰਡ ਚੱਲੈ ਰਾਹੋ, ਭੰਡ ਮੂਆ ਭੰਡ ਭਾਲੀਐ, ਭੰਡ ਹੋਵੈ ਬੰਧਾਣ, ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ। ਓਏ ਆਪਣੀਆਂ ਮਾਵਾਂ ਭੈਣਾਂ ਅਤੇ ਧੀਆਂ ਨੂੰ ਮਾੜੇ ਕਹਿਣ ਵਾਲਿਓ, ਇਹ ਬਾਣੀ ਸਾਰਿਆਂ ਦੀ ਸਾਂਝੀ ਹੈ, ਇਹ ਸਾਰਿਆਂ ਦਾ ਸੋਚਦੀ, ਇਹ ਸਾਰਿਆਂ ਦਾ ਭਲਾ ਲੋਚਦੀ ਹੈ। ਸਿਰ ਝੁਕਾ ਕੇ ਆਖਿਆ, ਹਾਂ ਠੀਕ ਹੈ, ਇਵੇਂ ਹੈ ਜੀ। ਇਹ ਸੱਚ ਕਹਿੰਦੇ ਨੇ, ਸਾਡੇ ਮੰਤਰ ਤੁਹਾਡੀ ਸਭਾ 'ਚ ਪੜ੍ਹੇ ਨਹੀਂ ਜਾ ਸਕਦੇ। ਅਤੇ ਅਕਬਰ ਕਹਿਣ ਲੱਗਾ, ਫਿਰ ਝੂਠੇ ਹੋ, ਕਾਹਦੇ ਲਈ ਐਵੇਂ ਦਰਖਾਸ਼ਾਂ ਦਿੰਦੇ ਫਿਰਦੇ? ਹੁਣ ਵੀ ਸਾਨੂੰ ਜਿਹੜੇ ਅਜੋਕੇ ਸਮੇਂ ਦੇ ਵਿੱਚ ਜਿਹੜੇ ਧਰਮ ਦੇ ਨਾਂ ਦੇ ਉੱਤੇ ਕੌਮਾਂ ਦੀਆਂ ਵੰਡੀਆਂ ਪਾਉਣਾ ਚਾਹੁੰਦੇ ਨੇ, ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਆਹਮੋ ਸਾਹਮਣੇ ਬਿਠਾ ਕਰਕੇ ਅਤੇ ਉਹਨਾਂ ਦੇ ਸਵਾਲ ਜਵਾਬ ਕਰਵਾ ਦੇਣ। ਐਵੇਂ ਵੰਡੀਆਂ ਨਾ ਪੈਣ ਦੇਣ, ਭਰਾਵਾਂ ਨੂੰ ਭਰਾਵਾਂ ਦੀਆਂ ਭਰਾਵਾਂ ਦੇ ਦੁਸ਼ਮਣ ਨਾ ਬਣਾਉਣ, ਇਹ ਸੇਧ ਲੈਣੀ ਚਾਹੀਦੀ ਹੈ। ਇੱਥੇ ਗਰੀਬ ਨਵਾਜ਼ ਬਖਸ਼ਿਸ਼ ਕਰਦੇ ਨੇ, ਮਹਾਰਾਜ ਜਿਵੇਂ ਕਦੀ ਬਾਦਸ਼ਾਹ ਦੀ ਕਚਹਿਰੀ 'ਚ ਤੁਸੀਂ ਬਖਸ਼ਿਸ਼ ਕੀਤੀ ਹੈ ਕਿ ਤੁਸੀਂ ਸਾਰਿਆਂ ਦੇ ਹੋ, ਇਹ ਅਕਾਲ ਪੁਰਖ ਵਾਹਿਗੁਰੂ ਤੁਹਾਨੂੰ ਸਾਰਿਆਂ ਦਾ ਫਿਕਰ, ਸਭ ਜੀ ਤੇਰੇ, ਤੂੰ ਸਭ ਸਦਾ ਮੇਰੇ ਸਾਹਾ, ਸਾਰੇ ਜੀ ਤੇਰੇ ਨੇ, ਇਹ ਤੈਨੂੰ ਹੀ ਫਿਕਰ ਸੀ ਨਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਇਹ ਅਕਾਲ ਪੁਰਖ ਵਾਹਿਗੁਰੂ ਦੇ ਸਰਗੁਣ ਸਰੂਪ। ਇਹ ਦੁਨੀਆਂ ਦੇ ਲੋਕ ਧੀਆਂ ਅਤੇ ਭੈਣਾਂ ਨੂੰ ਮੰਦਾ ਕਹਿੰਦੇ, ਬਾਣੀ ਨਹੀਂ ਪੜ੍ਹਨ ਦਿੰਦੇ, ਇਹਨਾਂ ਨੂੰ ਨਾਮ ਨਹੀਂ ਜਪਣ ਦਿੰਦੇ। ਕਿਸੇ ਨੇ ਕਿਹਾ ਕਿ ਤੂੰ ਮਸੀਤੇ ਜਾ ਕੇ ਨਮਾਜ਼ ਨਹੀਂ ਪੜ੍ਹ ਸਕਦੀ, ਕਿਸੇ ਨੇ ਕਿਹਾ ਤੂੰ ਮੰਤਰ ਉਚਾਰਨ ਨਹੀਂ ਕਰ ਸਕਦੇ, ਕਿਸੇ ਨੇ ਇੱਥੋਂ ਤੱਕ ਲਿਖ ਦਿੱਤਾ ਕਿ ਔਰਤ ਨਰਕ ਦਾ ਦੁਆਰਾ ਹੈ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ, ਤੇਰੇ ਤੋਂ ਬਿਨਾਂ ਇਹਨਾਂ ਨੂੰ ਚੰਗੀਆਂ ਅਤੇ ਭਲੀਆਂ ਕੌਣ ਕਰਦਾ? ਲੋਕਾਂ ਨੇ ਕਹਿ ਦਿੱਤਾ ਇਹ ਸ਼ੂਦਰ ਅਤੇ ਵੈਸ਼ ਹਨ, ਇਹਨਾਂ ਦੀ ਨੀਵੀਂ ਜਾਤੀ ਨੇ, ਇਹ ਗੰਦਗੀ ਚੁੱਕਣਗੇ, ਗੰਦਗੀ ਧੋਣਗੇ, ਪਰ ਕਦੀ ਨਾਮ ਅਭਿਆਸੀ ਵਿਦਵਾਨ ਅਤੇ ਪੰਡਿਤ ਨਹੀਂ ਬਣ ਸਕਦੇ। ਇਹ ਤੇ ਬਾਪੂ ਤੈਨੂੰ ਤਰਸ ਆਇਆ, ਤੂੰ ਕਿਰਪਾਨ ਦੀ ਧਾਰ ਵਿੱਚੋਂ, ਤੂੰ ਖੰਡੇ ਅਤੇ ਬਾਟੇ ਦੀ ਪੌਲ ਦੇ ਕਰਕੇ ਕਿਰਪਾ ਕੀਤੀ, ਬਖਸ਼ਿਸ਼ ਕਰ ਦਿੱਤੀ, ਸਾਰੀਆਂ ਹੀ ਜਾਤਾਂ ਮਿਟਾ ਕਰਕੇ ਇੱਕ ਨਾਮ ਦੇ ਦਿੱਤਾ, ਖਾਲਸਾ। ਭਾਵੇਂ ਅਜੋਕੇ ਸਮੇਂ 'ਚ ਵੀ ਸਾਨੂੰ ਆਪਣੀ ਗੋਦ ਲਾ ਕਰਕੇ ਬੜਾ ਨਾਜ ਹੁੰਦਾ ਹੈ, ਪਰ ਧੰਨ ਗੁਰੂ ਜਿਹਨੇ ਖਾਲਸਾ ਸ਼ਬਦ ਦੇ ਕਰਕੇ ਨਵਾਜਿਆ, ਆਖਿਆ ਸਾਰੀਆਂ ਹੀ ਗੋਤਾਂ ਅਤੇ ਜਾਤਾਂ ਇੱਕੋ ਹੀ ਥਾਂ 'ਤੇ ਇਕੱਟੀਆਂ ਕਰ ਦਿੱਤੀਆਂ, ਸਾਰਿਆਂ ਨੂੰ ਇੱਕੋ ਬਾਟਿਓਂ ਅੰਮ੍ਰਿਤ ਪਿਆ ਕਰਕੇ ਇੱਕੋ ਜੇ ਕਰ ਦਿੱਤਾ। ਇਸ ਕਰਕੇ ਮਹਾਰਾਜ ਤੁਸੀਂ ਸਾਰਿਆਂ ਦੇ ਮਾਲਕ ਹੋ ਜੇ।
ਸਭ ਤੁਝ ਹੀ ਮਾਹੇ ਸਮਾਹੇ,
ਜਿਵੇਂ ਸਮੁੰਦਰ 'ਚ ਉੱਠੀਆਂ ਲਹਿਰਾਂ ਸਮੁੰਦਰ 'ਚ ਸਮਾ ਜਾਂਦੀਆਂ ਹਨ, ਇਵੇਂ ਭਾਈ ਜਿਤਨੇ ਇਹ ਜੀਵ ਜਿਤਨੇ ਸਰੀਰ ਹਨ, ਓੜਕ ਉਹ ਅਕਾਲ ਪੁਰਖ ਵਾਹਿਗੁਰੂ 'ਚ ਸਮਾ ਜਾਣਗੇ, ਉਹਦੇ ਵਿੱਚ ਇਹ ਅਭੇਦ ਹੋ ਜਾਣਗੇ ਜੀ।
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ,
ਇਹ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਸਾਰਿਆਂ ਦੀ ਆਸ ਹੋ ਜੀ, ਸਾਰਿਆਂ ਨੇ ਤੁਹਾਡੇ ਉੱਤੇ ਆਸਾ ਰੱਖੀ ਹੋਈ ਹੈ।
ਸਭ ਤੁਝ ਹੈ ਧਿਆਵੈ ਹੈ ਮੇਰੇ ਸਾਹ,
ਸਾਰੇ ਹੀ ਆਪ ਜੀ ਨੂੰ ਧਿਆਉਂਦੇ ਚੇਤੇ ਕਰਦੇ ਹਨ,
ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ।
ਇਸ ਕਰਕੇ ਮਹਾਰਾਜ ਜਿਵੇਂ ਆਪ ਜੀ ਨੂੰ ਭਾਵੇ, ਕਿਉਂ ਇਹ ਬੇਨਤੀ ਕਰਨੀ? ਮਹਾਰਾਜ ਮੈਂ ਅਣਜਾਣ ਹਾਂ, ਮੈਂ ਮੰਗਾਂ ਮੰਗ ਕਰਕੇ ਫਸ ਜਾਂਦਾ ਹਾਂ, ਮੈਂ ਪਦਾਰਥ ਮੰਗੇ, ਮੇਰੇ ਗਰੀਬ ਨਵਾਜ਼ ਮਹਾਰਾਜ ਆਪ ਜੀ ਦਾ ਨਾਮ ਭੁੱਲ ਗਿਆ, ਨਾਮ ਸਿਮਰਨ ਅਭਿਆਸ ਨੂੰ ਚਿੱਤ ਨਹੀਂ ਕਰਦਾ, ਜਦੋਂ ਮਾਇਆ ਬਹੁਤੀ ਹੋ ਗਈ। ਗਰੀਬ ਨਵਾਜ਼ ਕਿਰਪਾ ਕਰਿਆ ਜੇ, ਮੈਨੂੰ ਨਹੀਂ ਪਤਾ ਮੰਗਣ ਦਾ, ਜਿਵੇਂ ਆਪ ਜੀ ਨੂੰ ਭਾਉਂਦਾ ਹੈ, ਇਹ ਗੁਰਸਿੱਖ ਦਾ ਜੀਵਨ ਹੈ। ਕਿਰਪਾਲੂ ਜੀ ਜਿਵੇਂ ਆਪ ਜੀ ਨੂੰ ਭਾਵੇ, ਤੁਸੀਂ ਉਵੇਂ ਹੀ ਰੱਖ ਲਿਆ ਜੇ, ਮੇਰੀ ਜ਼ਬਾਨ ਬਹੁਤੀ ਬੋਲੇ ਨਾ, ਜੋ ਆਪ ਜੀ ਨੂੰ ਚੰਗਾ ਲੱਗਦਾ ਹੈ ਉਵੇਂ ਰੱਖਣਾ ਕਰੋ, ਉਵੇਂ ਸਾਡੀ ਰੱਖਿਆ ਕਰਨਾ ਕਰੋ ਜੀ।
ਸੱਚ ਨਾਨਕ ਕੇ ਬਾਤ ਸਾਹ,
ਹੇ ਸੱਚੇ ਅਕਾਲ ਪੁਰਖ ਵਾਹਿਗੁਰੂ, ਹੇ ਗਰੀਬ ਨਵਾਜ਼ ਮਹਾਰਾਜ, ਸਾਡੀ ਇੱਜ਼ਤ ਅਤੇ ਪੱਤ ਦੇ ਮਾਲਕ ਸੱਚੇ ਪਾਤਸ਼ਾਹ ਗਰੀਬ ਨਵਾਜ਼, ਸਾਡੇ 'ਤੇ ਬਖਸ਼ਿਸ਼ ਕਰੋ, ਜਿਵੇਂ ਤੁਹਾਨੂੰ ਭਾਉਂਦਾ ਹੋਵੇ ਉਵੇਂ ਸਾਡੇ 'ਤੇ ਬਖਸ਼ਿਸ਼ ਕਰਕੇ ਸਾਨੂੰ ਰੱਖ ਲੈਣਾ ਕਰੋ ਜੀ। ਇਹ ਗਰੀਬ ਨਵਾਜ਼ ਸਤਿਗੁਰੂ ਸਾਹਿਬ ਜੀ ਨੇ ਸਾਡੇ 'ਤੇ ਕਿਰਪਾ ਕਰਕੇ, ਤਰਸ ਕਰਕੇ ਇਹ ਪਾਵਨ ਹੁਕਮਨਾਮੇ ਰੂਪ ਵਿੱਚ ਬਖਸ਼ਿਸ਼ ਕੀਤੀ ਹੈ। ਹੁਣ ਜੋ ਲੜੀਵਾਰ ਕਥਾ ਇਸ ਪਾਵਨ ਅਸਥਾਨ 'ਤੇ ਆਰੰਭ ਹੈ, ਜੋ ਚੱਲ ਰਹੀ ਹੈ, ਉਹਦੇ ਵਿੱਚ ਜੋ ਸਤਿਗੁਰੂ ਸਾਹਿਬ ਜੀ ਸਾਡੇ 'ਤੇ ਦਿਆਲਤਾ ਕਰ ਰਹੇ ਹਨ, ਆਓ ਉਹ ਸਤਿਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦਾ ਆਨੰਦ ਮਾਣੀਏ ਜੀ।
ਬੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੇ।
ਗਰੀਬ ਨਵਾਜ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਦੇ ਪਾਵਨ ਦਰ ਦੇ ਆਪਾਂ ਦਰਸ਼ਨ ਕਰਕੇ ਨਿਹਾਲ ਹੋ ਰਹੇ ਹਾਂ। ਗਰੀਬ ਨਵਾਜ ਬਖਸ਼ਿਸ਼ ਕਰਦੇ ਨੇ, ਪਹਿਲਾਂ ਬਖਸ਼ਿਸ਼ ਕੀਤੀ ਅੱਜ ਦੇ ਹੁਕਮਨਾਮੇ ਵਿੱਚ ਕਿ ਗੁਰਸਿੱਖਾ ਇਵੇਂ ਬੇਨਤੀ ਕਰਿਆ ਕਰ। ਜਿਹੜਾ ਬੇਨਤੀਆਂ ਕਰਨ ਵਾਲਾ, ਜਿਹੜਾ ਇਵੇਂ ਦੀਆਂ ਬੇਨਤੀਆਂ ਕਰਦਾ ਹੈ, ਹੁਣ ਉਹਦਾ ਜੀਵਨ ਦੱਸਣ ਲੱਗੇ ਨੇ। ਪਹਿਲਾਂ ਸਮਝਾਇਆ ਕਿ ਆ ਅਰਦਾਸ ਕਰੀ, ਹੁਣ ਦੱਸਣ ਲੱਗੇ ਨੇ ਕਿ ਜਿਹਦੇ ਇਹ ਜੀਵਨ ਬਣ ਗਿਆ, ਜਿਹਦੀ ਜੀਵਨ ਵਿੱਚ ਇਹ ਅਰਦਾਸ ਆ ਗਈ ਕਿ ਮਹਾਰਾਜ ਜਿਵੇਂ ਤੈਨੂੰ ਭਾਵੇ ਉਵੇਂ ਹੀ ਰੱਖ ਲੈ। ਜਿਹੜੇ ਐਸੀਆਂ ਬੇਨਤੀਆਂ ਕਰਦੇ ਨੇ ਉਹਨਾਂ ਦਾ ਜੀਵਨ ਕੀ ਹੈ, ਉਹਨਾਂ ਨੂੰ ਕੀ ਮਿਲਿਆ? ਕਿਤੇ ਮਨ 'ਚ ਭਰਮ ਪੈ ਜਾਵੇ ਜੀ, ਜੇ ਅਸੀਂ ਇਵੇਂ ਹੀ ਕਹਿ ਦਈਏ। ਸਾਨੂੰ ਤਾਂ ਇਹ ਪਤਾ ਲੱਗਾ ਕਿ ਜੇ ਬੱਚਾ ਰੋਵੇ ਨਾ ਤਾਂ ਮਾਂ ਦੁੱਧ ਨਹੀਂ ਦਿੰਦੀ, ਅਤੇ ਮਾਲਕਾ ਜੇ ਇਸੇ ਗੱਲ 'ਤੇ ਛੱਡ ਦਿੱਤੀਏ ਕਿ ਜਿਵੇਂ ਤੈਨੂੰ ਚੰਗੇ ਲੱਗੇ ਉਵੇਂ ਰੱਖ ਲਈ, ਅਤੇ ਫਿਰ ਮਹਾਰਾਜ ਇਹ ਨਾ ਹੋਵੇ ਤੁਸੀਂ ਸਾਨੂੰ ਭੁੱਲ ਹੀ ਜਾਓ। ਜਿਨ੍ਹਾਂ ਨੇ ਇਵੇਂ ਕੀਤਾ ਉਹਨਾਂ ਦੀ ਅਵਸਥਾ ਦੱਸੋ, ਅਤੇ ਕਿਰਪਾ ਕਰਦੇ ਨੇ ਹਰ ਜਨ ਰਾਮ ਨਾਮ ਗੁਣ ਗਾਵੇ। ਜਿਹੜੇ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਜਾਣ ਪਿਆਰੇ ਨੇ ਨਾ, ਉਹ ਆਪਣੀ ਰਸਨਾ ਦੁਆਰਾ ਉਹ ਪਰਮੇਸ਼ਰ ਵਾਹਿਗੁਰੂ ਜੋ ਰਮਿਆ ਹੋਇਆ ਰਾਮ ਰਮੰਤੀ ਰਾਮਾ, ਉਹਦੇ ਗੁਣਾਂ ਨੂੰ ਗਾਉਂਦੇ ਹਨ।
ਜੇ ਕੋਈ ਨਿੰਦ ਕਰੇ ਹਰ ਜਨ ਕੀ,
ਤੇ ਜੇ ਭਾਈ ਕੋਈ ਹਰੀ ਜਨ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੀ ਨਿੰਦਿਆ ਵੀ ਕਰੀ ਜਾਵੇ,
ਆਪਣਾ ਗੁਣ ਨਾ ਗਵਾਵੇ।
ਉਹ ਆਪਣਾ ਗੁਣ ਨਹੀਂ ਗਵਾਉਂਦੇ, ਆਪਣਾ ਸੁਭਾਅ ਤਿਆਗਦੇ ਨਹੀਂ। ਕਿਵੇਂ? ਜਿਵੇਂ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਪਾਸ ਭਾਈ ਤੇਜਵੰਤ ਸਿੰਘ ਗਰੇਵਾਲ ਨੇ ਬੇਨਤੀ ਕੀਤੀ, ਨਾਨਕ ਨਿਵਾਸ ਇੱਥੇ ਹੀ ਆਪਣੇ ਪਾਸ ਨਾਨਕ ਨਿਵਾਸ ਵਾਲੇ ਅਸਥਾਨ ਦੇ ਉੱਤੇ, ਮਹਾਂਪੁਰਖੋ ਜੀਵਨ ਸਿੰਘ ਉਮਰਾ ਨੰਗਲ ਤੁਹਾਡੇ ਬਾਰੇ ਅਖਬਾਰਾਂ 'ਚ ਬਹੁਤ ਗਲਤ ਮਲਤ ਬਿਆਨ ਦਿੰਦਾ, ਤੁਸੀਂ ਵੀ ਕੁਝ ਕਿਹਾ ਕਰੋ। ਅਤੇ ਬਾਬਾ ਜਰਨੈਲ ਸਿੰਘ ਜੀ ਕਹਿਣ ਲੱਗੇ, ਗਰੇਵਾਲ ਜੀ ਤੁਸੀਂ ਘਰ ਵਿੱਚ ਨੌਕਰ ਚਾਕਰ ਰੱਖੇ ਹੋਣੇ ਨੇ, ਉਮਰਾ ਨੰਗਲ ਦੀ ਗੱਲ ਛੱਡੋ, ਉਹਨਾਂ ਦੀ ਸੁਣਾਓ ਕੋਈ। ਕਹਿਣ ਲੱਗੇ, ਜੀ ਉਹਨਾਂ ਦੀ ਕੀ ਸੁਣਾਉਣੀ ਹੈ? ਕਹਿੰਦੇ, ਤੁਸੀਂ ਅਮੀਰ ਜੇ ਕੋਈ ਨੌਕਰ ਰੱਖੇ ਨੇ? ਕਹਿੰਦੇ ਰੱਖੇ ਨੇ। ਕਹਿੰਦੇ ਕੀ ਕਰਦੇ ਨੇ? ਕਹਿੰਦੇ ਜੀ ਜਿਹੜਾ ਕਾਰਜ ਆਖੀਏ ਉਹ ਕਰੀ ਜਾਂਦੇ ਨੇ। ਕਹਿੰਦੇ ਦੱਸੋ ਸਾਂ ਖੋਲ੍ਹ ਕੇ। ਕਹਿਣ ਲੱਗੇ, ਜੀ ਅਸੀਂ ਰੱਖੇ ਨੇ, ਕੁਝ ਨੌਕਰ ਸਾਡੇ ਪੈਲੀਆਂ 'ਚ ਕੰਮ ਕਰਦੇ ਨੇ, ਕੁਝ ਇਸੇ ਤਰੀਕੇ ਦੇ ਨਾਲ ਬੀਬੀਆਂ ਨੇ ਇੱਕ ਦੋ ਘਰ ਵਿੱਚ ਕੰਮ ਕਰਦੀਆਂ ਨੇ। ਮਹਾਂਪੁਰਖ ਕਹਿੰਦੇ ਕੀ ਕੰਮ ਕਰਦੀਆਂ ਨੇ ਉਹ? ਕਹਿੰਦੇ ਜੀ ਸਾਡੇ ਘਰ ਦੀਆਂ ਸਫਾਈਆਂ ਕਰਦੀਆਂ ਨੇ, ਗੰਦਗੀ ਬਾਹਰ ਕੱਢਦੀਆਂ ਨੇ, ਇਸੇ ਤਰੀਕੇ ਨਾਲ ਸਾਡੇ ਗੰਦੇ ਕੱਪੜੇ ਧੋਂਦੀਆਂ ਨੇ। ਅਤੇ ਮਹਾਂਪੁਰਖ ਹੱਸ ਕੇ ਕਹਿਣ ਲੱਗੇ, ਫਿਰ ਉਮਰਾ ਨੰਗਲ ਦੀ ਗੱਲ ਦਾ ਕਾਹਦਾ ਗੁੱਸਾ? ਭਗਤ ਕਬੀਰ ਜੀ ਕਹਿੰਦੇ ਨੇ, ਜਨ ਕਬੀਰ ਕੋ ਨਿੰਦਾ ਸਾਰ, ਕਿ ਸਾਨੂੰ ਤਾਂ ਨਿੰਦਿਆ ਭਲੀ ਹੈ ਚੰਗੀ ਹੈ। ਕਿਉਂ? ਕਹਿਣ ਲੱਗੇ, ਤੁਸੀਂ ਗੰਦਗੀ ਧੋਣ ਦੇ ਪੈਸੇ ਦਿੰਦੇ ਜੇ, ਉਹ ਦਾਸ ਦੀ ਗੰਦਗੀ ਮੁਕਤ ਧੋਈ ਜਾਂਦਾ, ਮੈਨੂੰ ਕੀ ਲੋੜ ਹੈ ਉਹਨੂੰ ਜਵਾਬ ਦੇਣ ਦੇ? ਪਰਮੇਸ਼ਰ ਦੇ ਪਿਆਰੇ ਆਪਣਾ ਗੁਣ ਨਹੀਂ ਤਿਆਗਦੇ, ਆਪਣਾ ਗੁਣ ਨਹੀਂ ਛੱਡਦੇ। ਜਿਵੇਂ ਕੱਲ੍ਹ ਦੇ ਦਿਹਾੜੇ ਇੱਕ ਮਹਾਤਮਾ ਮਹਾਂਪੁਰਖ ਇਸ ਸੰਸਾਰ ਨੂੰ ਅਲਵਿਦਾ ਕਹਿ ਕਰਕੇ ਗਰੀਬ ਨਵਾਜ ਮਹਾਰਾਜ ਜੀ ਦੇ ਚਰਨਾਂ 'ਚ ਜਾ ਬਰਾਜੇ ਨੇ, ਬਾਬਾ ਪਾਲਾ ਸਿੰਘ ਜੀ, ਜਿਨ੍ਹਾਂ ਗੁਰਮੁਖਾਂ ਨੂੰ ਲੋਕ ਕਹਿੰਦੇ ਨੇ ਕਿ ਬਾਬਾ ਗਾਈਆਂ ਵਾਲਾ। ਭਾਵੇਂ ਗਊ ਨੂੰ ਮਾਂ ਕਹਿਣ ਵਾਲੇ ਬੜੇ ਨੇ, ਪਰ ਗਾਈਆਂ ਦਾ ਰਾਖਾ ਇੱਕੋ ਹੀ ਬਾਬਾ ਪਾਲਾ ਸਿੰਘ। ਬੜਿਆਂ ਲੋਕਾਂ ਨੇ ਨਿੰਦਿਆ ਕੀਤੀ, ਬੜਿਆਂ ਲੋਕਾਂ ਨੇ ਆਣ ਕਰਕੇ ਗਰੀਬ ਨਵਾਜ ਵਾਹਿਗੁਰੂ ਬਾਬਾ ਪਾਲਾ ਸਿੰਘ ਜੀ ਬਾਬਤ ਇਹ ਕਿਹਾ ਕਿ ਸਾਡੀਆਂ ਫਸਲਾਂ ਉਜਾੜ ਦਿੱਤੀਆਂ, ਸਾਡਾ ਸਭ ਕੁਝ ਖਵਾ ਕੇ ਲੈ ਗਿਆ। ਅਤੇ ਹੱਸ ਕੇ ਕਹਿ ਦੇਣਾ, ਉਹ ਕਲਗੀਆਂ ਵਾਲੇ ਪਾਤਸ਼ਾਹ ਨੇ ਕਿਰਪਾ ਕੀਤੀ, ਤੇਰਾ ਕੋਈ ਕਸ਼ਟ ਹੀ ਕੱਟਿਆ ਹੋਵੇਗਾ ਨਾ। ਅਤੇ ਇੱਥੋਂ ਤੱਕ ਅਵਸਥਾ ਬਣ ਗਈ, ਜਿਨ੍ਹਾਂ ਨੂੰ ਪਤਾ ਲੱਗ ਗਿਆ ਬਾਬੇ ਦੀਆਂ ਗਾਵਾਂ ਸਾਡੀਆਂ ਫਸਲਾਂ ਨਹੀਂ ਚਰਦੀਆਂ, ਸਾਡੇ ਕਸ਼ਟ ਚਰ ਜਾਂਦੀਆਂ ਨੇ। ਹੁਣ ਤਾਂ ਅਜਿਹਾ ਸੁਭਾਅ ਬਣ ਗਿਆ ਸੀ, ਲੋਕ ਫੜ ਫੜ ਬੇਨਤੀਆਂ ਕਰ ਆਪਣੀਆਂ ਪੈਲੀਆਂ 'ਚ ਵਾੜਦੇ, ਬਾਬਾ ਕਿਰਪਾ ਕਰ, ਕਿਤੇ ਤੇਰੀਆਂ ਗਾਵਾਂ ਸਾਡੀ ਪੈਲੀ ਥਾਣੀ ਲੰਘ ਜਾਣ ਅਤੇ ਸਾਡੇ ਕਸ਼ਟ ਕੱਟੇ ਜਾਣ। ਪਰ ਜੇ ਕੋਈ ਨਿੰਦਿਆ ਕਰੀ ਗਿਆ, ਕੋਈ ਉਸਤਤ ਕਰੇ ਗਿਆ, परमेश्वर दे प्यारे अपना गुण अपना सुभाव नहीं त्यागते, अपना जिहड़ा चंगा गुण है उन्हूं त्यागते नहीं हन, उन्हूं बख्शिश वाला ही रखते हन, कृपा वाला ही रखते हन जी, बस राम दे करके बख्शिश करते हन। जो हे गरीब नवाज महाराज तुसी करन वाले हो वो मनदे हन कि वो आप स्वामी मालक आप ही कर रहा है जी,
हरे आपे कार कमावे।
जे कोई उन्हां नूं आण करके आखे महापुरखो तुसी बड़ी बख्शिश कीती, कहिंदे ना ना भाई जो कुछ करन वाला है वो अकाल पुरख वाहिगुरु आप ही है, साडा ते नाम ही लगदा है, नाम ही जिन्हों आपां बाणी च पढ़दे जो कुछ किया सो हर किया भयो कबीर कबीर, वो सब कुछ ओदा कीता होया मनदे हन।
हरे आपे ही मत देवै स्वामी,
वो बख्शिश करदे ने परमेश्वर वाहिगुरु दे प्यारे, कहिंदे भाई जिहड़ी नाम जपण दी मत है अथवा जिहड़े जप रहे हन उन्हां च ये बुद्धि हरी अकाल पुरख वाहिगुरु ने आप ही पावना कीती, आप ही त्याग करवा दिता वाधू निंदिया चुगली दा।
हरे आपे बोल बुलावे,
जो ओ बोलदे हन ओ परमेश्वर दी आग्या विच रह करके ओदे पाणी विच रह करके बोलदे हन जी।
हरे आपे पंच तत् विस्थारा,
ओ जो अकाल पुरख वाहिगुरु है उन्ने आपे ही इन्हां पंजां तत्तां करके ते अगे गां जिहड़ियां पाई उन्हां दियां 25 प्रकृतियां हन उन्हां दा विस्थार कीता होया है, पहलां पंज तत् हन मूल, फिर इस तरीके दे नाल बड़ी लंबी कथा है पंजी प्रकृतियां दे, जिवें अखां जिहड़ियां हन वो अगणी दा अगणी दे संबंध करके बनियां हन, अगणी दियां अंश है पर बहुता इन्हां विच पाणी है, पाणी दी अभेदता है, जिवें खून पाई है ते पाणी दा संबंध पर जदों बाहर निकलदा है ते जम जांदा, इहदे विच मिट्टी दा अंश है, इस तरीके दे नाल पहलां पंजां तत्तां करके ये सारी सृष्टि का विस्थार किया, फिर विच पंजां तत्तां दे गुण भी पाउणा कीते, जिवें आकाश का गुण है निरखोबताई, इस तरीके दे नाल धरती का गुण है समानता, अग्नि का गुण है प्रकाश, इस तरीके दे नाल जिहड़ा पाणी है सारियां नूं निर्मल करता है ते हवा जिहड़ी सारियां च समान वरत रही है, ऐसे सुभाव ही बख्शिश करन वाला वो परमेश्वर वाहिगुरु आप है जिन्हें पंजां तत्तां करके ये सारा विस्थार किया है जी।
विच तातु पंच आप पावे,
ते विच उन्हां दे तातु गुण भी आप पाउण वाला है जी।
जन नानक सतगुर मिले आपे,
गरीब नवाज महाराज कहिंदे भाई वो अकाल पुरख वाहिगुरु अपने प्यारियां नूं आप अपना नाम अभ्यास दे करके ते अपने नाल मिलन वाला है, अपनी सेवा दे करके अपने नाल मिलन वाला है जी।
हरे आपे झगर चुकावे,
ते आपे जिहड़े झगड़े पए हुए हन वकारां करके मन दे जिहड़े झगड़े पए हुए हन बाहरी तौर ते आपे सारे चुकाउण वाला है, उहदे अगे अरदास बेनती करिए जी। ये कृपालू सतगुरु साहब जी ने साडे ते दयालता करके तरस करके ये पावन हुक्म सानू बख्शे हन, गरीब नवाज महाराज जी की पावन पवित्र गुरबाणी की कथा करदियां इतिहास बोलदियां एक नहीं अनेक प्रकार दियां गलतियां भुल्लां हो जांदियां हन, गरीब नवाज सतगुरु साहिब ते गुरु की संगत बख्शण योग है, बख्श लैणा जी आगाह तो समत बख्शणी, देहो सज्जन आसीसड़ियां जो होवे साहिब स्यो मेल।
हर आपे पंच तत् विस्थारा, विच तातु
पंच आप पावै, जन नानक सतगुर मेले आपे, हर आपे झगर चुकावै। वाहिगुरु जी का खालसा, वाहेगुरु जी की फतेह।